दोएरा तैते पुन आगे चले संगत सतगुर संग ज्योति सर तीर्थ निकट पहुंचे सुनो पर संग।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत वड्डे भाग हन के पतत पावन भगत वैसल सतगुरु अनाथ नाथ जगत गुरु श्री गुरु ग्रंथ साहिब जी महाराज जी दे पावन पवित्र चरणा कमलां च संध्या समय दे सजे दीवाना च इकत्र हो के हाजरियां भर के नेता प्रति गुरु जस सरवण करके आप जी अपने जीवन का कुछ अनमोलक समा और बहुत ही कीमती दुर्लभ स्वास गुरु लेखे ला के सफला और सकारसा कर दे। जगत गुरु गुरु अमरदास साहब जी महाराज जिन्हां दे चरणा विच तीर्थां ने बेनती कीती है गंगा आदिक तीर्थ फरियादा कर रहे ने कि हे गरीब नवाज कलयुग दे पापी मनुखां दे पाप इतने ज्यादा हन कि साडे विच इशनान कर करके उन्हां ने अपने पाप कर्म साडे अंदर इतने त्याग दिते ने कि हुण उन्हां पापां दा बोझ उन्हां पापां दा भार साडे कोलों नहीं चलिया जा रहा असीं दुखी हो रहे। ए पाप तां साडे विचों दूर हो के असीं पवित्र हो सकदे हां। हे गुरु अमरदास साहब जे तुसीं कृपा करके साडे विच चरण पाओ तीर्थां दी बेनती सुन के तीर्थां नूं उधारण वास्ते सतगुरु जी ने हुक्म कीता चलो संगत जी आपां हरिद्वार चलीए। सतगुरां दा तीर्थ यात्रा दा वचन सुन के बहुत सारे प्रेमी सिख सतगुरां दे चरणां विच आ उपस्थित होए ने। ए भावना रख के कि एक तां सतगुरां दे दर्शन होणगे दूसरा तीर्थ यात्रा भी होवेगी ते तीसरा सानू सारयां नूं जदिया जां टैक्स नहीं देना पवेगा। तो बहुत सारियां संगतां आले दुआले नगरां विच गुरु साहब दे कर कोल इकत्र होईयां है। महाराज जी गुरसिखां नूं नाल लै के गोइंदवाल साहब तों चले ने। रस्ते विच पिंडां पिंडां विचों हुंदियां जिथों लंघदे ने जिन्हां नूं पता लगदा है ओह भी आ के सतगुरां दे नाल रल रहे ने कि सतगुरां दी संगत विच बड़ा आनंद है। गुरबाणी दा रस पिंडड़ा कीर्तन हुंदा ओह कीर्तन भी सुन के आनंद माणांगे। तो सतगुरु गरीब नवाज पातशाह जी महाराज जी दे नाल बहुत वड्डा भारी इकट्ठ संगत दा है। चलदियां चलदियां सतगुरु जी पहोवे नगर पेवे नगर पहुंचे हन। ये जड़ा पहेवा नगर है ये पुराना तीर्थ है। जदों सतगुरु जी इत्थे आए ने उस समय इत्थों सरस्वती नदी वगदी सी ते सरस्वती नदी दा ये रमणीक किनारा सी जिथे अनेक प्रकार दे घाट बने हुए तीर्थ बने हुए। जदों पेवे नगर पहुंचे ते सतगुरां नूं सिख पुछण लगे महाराज इस तीर्थ दा इतिहास की है इस तीर्थ बारे आप जी सानू कुछ दसो। सतगुरां दस्या भी दक्षण दिशा चो आए हुए कुछ मुनिया ने इस इलाके विच जगह दी भाल कीती उह बह के तप करना चाहुंदे सन पर जदों उन्हां नूं किते जगह नहीं मिली ते उन्हां ने सरस्वती नूं आराधना करके बेनती कीती ते नदी दो को परे होके वगण लगी फिर उन्हां ने इत्थे बैठ के तप कीता। उन्हां तपस्वियां विचों इक मंकण रिखी नाम दा ऋषि भी होया उन्हें भी इतनी तपस्या कीती भी उहदे शरीर दे विचों इक वार उहदी उंगल चीरी गई ते लहू दी थां ते हरे रंग दा जिवें पत्ता हुंदा उस पत्ते दे रंग दा पाणी निकलिया वेख के उह नच्चण लग पिया कि मेरी तपस्या बड़ी उच्ची है कि मेरे शरीर विच खून नहीं रहा। ਉਹਦੇ ਨੱਚਣ ਕਰਕੇ ਸਾਰਾ ਸੰਸਾਰ ਹੀ ਨੱਚਣ ਲੱਗ ਪਿਆ। ਦੁਨੀਆਂ ਦਾ ਜਿਹੜਾ ਢਾਂਚਾ ਉਹ ਅਸਤ ਵਿਅਸਤ ਹੋਣ ਲੱਗਾ ਤੇ ਉਸ ਵਕਤ ਦੇਵਤਿਆਂ ਨੇ ਸ਼ਿਵਜੀ ਭਗਵਾਨ ਦੀ ਆਰਾਧਨਾ ਕੀਤੀ। ਸ਼ਿਵਜੀ ਜੀ ਨੇ ਤਪਸਵੀ ਦਾ ਰੂਪ ਬਣਾ ਕੇ ਇੱਥੇ ਹੀ ਆ ਕੇ ਮੰਕਣ ਰਿਖੀ ਨੂੰ ਆਪਣਾ ਸਰੀਰ ਚੀਰ ਕੇ ਵਿਚੋਂ ਸਵਾਹ ਕੱਢ ਕੇ ਵਿਖਾਈ ਕਿ ਮੇਰੇ ਤਨ ਦੇ ਸਰੀਰ ਦੀ ਲਹੂ ਤਾਂ ਕੀ ਪਾਣੀ ਤੱਕ ਦਾ ਕੋਈ ਬਿੰਦ ਨਹੀਂ ਰਿਹਾ ਤੇ ਆ ਸਵਾਹ ਨਾਲ ਭਰਿਆ ਹੋਇਆ ਤੇ ਤੂੰ ਕਿਹੜੀ ਗੱਲੇ ਨੱਚ ਰਿਹਾ। ਤਾਂ ਉਹਦੇ ਮਨ ਦਾ ਹੰਕਾਰ ਨਿਵਰਤ ਹੋਇਆ। ਇਸ ਤਰ੍ਹਾਂ ਸਤਿਗੁਰਾਂ ਨੇ ਪਹਿਵੇ ਤੀਰਥ ਦਾ ਇਹ ਇਤਿਹਾਸ ਜੋ ਸਮੇਂ ਦਾ ਉਸ ਸਮੇਂ ਦੇ ਪੁਰਾਣਾਂ ਦੇ ਵਿਚ ਗ੍ਰੰਥਾਂ ਦੇ ਵਿਚ ਲਿਖਿਆ ਹੋਇਆ ਉਹ ਗਰੀਬ ਨਵਾਜ ਪਾਤਸ਼ਾਹ ਨੇ ਸਿੱਖਾਂ ਨੂੰ ਸੁਣਾਇਆ। ਸਰਸਵਤੀ ਨਦੀ ਵਿਚ ਸਤਿਗੁਰਾਂ ਨੇ ਆਪਣੇ ਚਰਨ ਪਾ ਕੇ ਨੂੰ ਪਵਿੱਤਰ ਕੀਤਾ ਹੈ। ਇਥੋਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਕੁਰਕਸ਼ੇਤਰ ਨੂੰ ਵਧੇ ਹਨ। ਆਓ ਜਿਵੇਂ ਥਨੇਸਰ ਕੁਰਕਸ਼ੇਤਰ ਦੀ ਧਰਤੀ ਤੇ ਸਤਿਗੁਰੂ ਚਰਨ ਪਾ ਰਹੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਤੈਂਤੇ ਪੁਨ ਆਗੇ ਚਲੇ ਸੰਗਤ ਸਤਿਗੁਰ ਸੰਗ।
ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਹਿਵੇ ਤੀਰਥ ਤੋਂ ਅੱਗੇ ਨੂੰ ਚੱਲ ਪਏ ਨੇ, ਥਨੇਸਰ ਨੂੰ ਕੁਰਕਸ਼ੇਤਰ ਵੱਲ ਨੂੰ ਵਧੇ ਹਨ। ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਨੇ, ਬਹੁਤ ਸਾਰੇ ਸਿੱਖ ਨੇ, ਬਹੁਤ ਸਾਰੇ ਹਿੰਦੂ ਵੀਰ ਵੀ ਨਾਲ ਜਾ ਰਹੇ ਨੇ ਤੀਰਥ ਯਾਤਰਾ ਦੇ ਉਦਮ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਗਤਾਂ ਚੱਲੀਆਂ ਹਨ।
ਜੋਤੀ ਸਰ ਤੀਰਥ ਨਿਕਟ ਪਹੁੰਚੇ ਸੁਣੋ ਪ੍ਰਸੰਗ।
ਖਾਲਸਾ ਜੀ ਕੁਰਕਸ਼ੇਤਰ ਦੇ ਵਿਚ ਤਕਰੀਬਨ 84 ਤੀਰਥ ਨੇ। 84 ਤੀਰਥ ਇਸ਼ਨਾਨ ਤੀਰਥ ਸਥਾਨ ਉਹ ਕੁਰਕਸ਼ੇਤਰ ਦੇ ਵਿਚ ਉਸ ਸਮੇਂ ਬਣੇ ਹੋਏ ਸਨ। ਉਨ੍ਹਾਂ 84 ਤੀਰਥਾਂ ਵਿਚੋਂ ਇਕ ਤੀਰਥ ਹੈ ਜੋਤੀ ਸਰ। ਕਹਿੰਦੇ ਜਿਹੜਾ ਜੋਤੀ ਸਰ ਤੀਰਥ ਹੈ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਚੱਲ ਕੇ ਸਭ ਤੋਂ ਪਹਿਲਾਂ ਸਾਰੀ ਸੰਗਤ ਸਮੇਤ ਸਿੱਖਾਂ ਸਮੇਤ ਜਿਹੜਾ ਜੋਤੀ ਸਰ ਤੀਰਥ ਹੈ ਇੱਥੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ। ਜੋਤੀ ਸਰ ਤੀਰਥ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਚਰਨ ਪਾਏ ਹਨ।
ਜੋ ਪਈ ਕੈਰਵ ਪਾਂਡਵ ਕੋ ਦਲ ਭਾਰਾ ਆਨ ਕੀ ਜੰਗ ਅਖਾੜਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਜੋਤੀ ਸਰ ਜਿਹੜਾ ਤੀਰਥ ਹੈ ਇੱਥੋਂ ਦਾ ਇਤਿਹਾਸ ਸਿੱਖਾਂ ਨੂੰ ਸੁਣਾਇਆ। ਇਸ ਤੀਰਥ ਬਾਰੇ ਦੱਸਿਆ ਵੀ ਇਸ ਤੀਰਥ ਦਾ ਕੀ ਮਹਾਤਮ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਦੱਸਿਆ ਵੀ ਕੈਰਵ ਤੇ ਪਾਂਡਵਾਂ ਦਾ ਜਿਹੜਾ ਦਲ ਜਿਹਨੂੰ ਮਹਾਂਭਾਰਤ ਦਾ ਯੁੱਧ ਕਹਿੰਦੇ ਨੇ, ਜੰਗ ਕਹਿੰਦੇ ਨੇ, ਉਹ ਇਸੇ ਜਗ੍ਹਾ ਤੇ ਕੀਤਾ ਗਿਆ ਕੁਰਕਸ਼ੇਤਰ ਦੀ ਧਰਤੀ ਤੇ। ਕੈਰਵਾਂ ਤੇ ਪਾਂਡਵਾਂ ਦਾ ਬਹੁਤ ਵੱਡਾ ਭਾਰੀ ਦਲ ਇਸ ਜਗ੍ਹਾ ਤੇ ਆ ਕੇ ਇਕੱਠਾ ਹੋਇਆ।
ਇਕੱਠੀ 8-10 ਛੋਨੀ ਪਈ ਹੋਏ ਸੰਗ ਬਦ ਫਿਰ ਥੇ।
ਕਹਿੰਦੇ ਇੱਕ 18 ਛੋਣੀਆਂ ਜਿਹੜੀਆਂ ਸਨ ਉਹ ਇੱਥੇ ਆ ਕੇ ਫੌਜਾਂ ਦੀਆਂ ਇਕੱਠੀਆਂ ਹੋਈਆਂ। ਪੂਰਬ ਤੇ ਪਾਂਡਵ ਜਦੋਂ ਆਪਸ ਵਿਚ ਲੜੇ ਨੇ ਤੇ ਇਸ ਜਗ੍ਹਾ ਤੇ ਗੁਰੂ ਅਮਰਦਾਸ ਸਾਹਿਬ ਦੱਸ ਰਹੇ ਨੇ ਵੀ ਇਹੀ ਜਗ੍ਹਾ ਸੀ, ਇੱਥੇ ਆ ਕੇ ਕੌਰਵਾਂ ਪਾਂਡਵਾਂ ਨੇ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ। ਤਕਰੀਬਨ 18 ਕੂਣੀਆਂ ਸੀ ਫੌਜ, ਇਕ ਕੂਣੀ ਵਿਚ 14 ਲੱਖ ਤੋਂ 18 ਲੱਖ ਬੰਦੇ ਹੁੰਦੇ ਨੇ। 14 ਲੱਖ ਤੋਂ 18 ਲੱਖ ਫੌਜ ਇਕ ਕੂਣੀ ਵਿਚ ਗਿਣੀ ਜਾਂਦੀ ਹੈ ਤੇ ਇੱਥੇ ਜਿਹੜੀਆਂ ਕੌਰਵਾਂ ਤੇ ਪਾਂਡਵਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਨੇ ਉਨ੍ਹਾਂ ਦੀ ਕੁੱਲ ਗਿਣਤੀ 18 ਕੂਣੀਆਂ ਸਨ। 18 ਕੂਣੀਆਂ ਜਿਹੜੀਆਂ ਸਨ ਫੌਜਾਂ ਦੀਆਂ ਇੱਥੇ ਆ ਕੇ ਇਕੱਠੀਆਂ ਹੋਈਆਂ।
ਇੱਕ ਦਿਸ਼ ਸਪਤ ਇੱਕ 10-2 ਸਥਲ ਸੋ ਮੁਕਾਬਲੇ ਹੋਈ।
ਸਨਦ ਬੱਧ ਹੋ ਕੇ ਦੋਵੇਂ ਫੌਜਾਂ ਆਮਣੋ ਸਾਹਮਣੇ ਹੋ ਕੇ ਖਲੋ ਗਈਆਂ, ਕੌਰਵਾਂ ਦੀਆਂ ਵੀ ਤੇ ਪਾਂਡਵਾਂ ਦੀਆਂ ਵੀ। ਕੌਰਵਾਂ ਦੀ ਫੌਜ ਜਿਹੜੀ ਸੀ ਉਹ ਜ਼ਿਆਦਾ ਸੀ, 11 ਕੂਣੀਆਂ ਸਨ ਤੇ ਪਾਂਡਵਾਂ ਦੀ ਫੌਜ ਘੱਟ ਸੀ, ਉਨ੍ਹਾਂ ਦੀ 7 ਕੂਣੀ ਫੌਜ ਸੀ। 7 ਤੇ 11 18 ਬਣ ਜਾਂਦੇ ਨੇ। 11 ਕੂਣੀਆਂ ਫੌਜ ਜਿਹੜੀ ਸੀ ਉਹ ਕੌਰਵਾਂ ਦੀ ਸੀ, ਬਹੁਤ ਵੱਡੀ ਫੌਜ ਸੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ ਆਉਂਦਾ ਹੈ ਕਿ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚਲੈ ਥਾ ਦੇਹੀ ਗਿਰ ਜਨਖਾਈ। ਕਹਿੰਦੇ ਜਦੋਂ ਉਹਦੀ 11 ਕੂਣੀ ਫੌਜ ਖਲੋਤੀ ਤੇ ਦੂਰ ਦੂਰ ਤੱਕ 12 ਜੋਜਨ ਤੱਕ ਉਹਦੇ ਸਿਰ ਤੇ ਛਤਰ ਝੂਲਦਾ ਰਿਹਾ, ਇੰਨੀ ਵੱਡੀ ਫੌਜ ਸੀ ਜਦੋਂ ਵੇਖਣ ਵਾਸਤੇ ਤੁਰਿਆ, 12 ਜੋਜਨ ਤੱਕ ਅੱਗੇ ਤੱਕ ਚੱਲ ਕੇ ਗਿਆ, ਇੰਨਾ ਲੰਮਾਈ ਰਿਹਾ, ਇਤਨਾ ਵੱਡਾ ਦਲ ਸੀ ਕੌਰਵਾਂ ਦਾ। ਇੱਕ ਪਾਸੇ 11 ਕੂਣੀਆਂ ਨੇ, ਦੂਜੇ ਪਾਸੇ ਪਾਂਡਵਾਂ ਦੀ ਜਿਹੜੀ ਫੌਜ ਹੈ ਉਹਨਾਂ ਦੀਆਂ 7 ਕੂਣੀਆਂ ਸਨ। ਇੱਦਾਂ ਦੋਵਾਂ ਦਲਾਂ ਦਾ ਇਸ ਜਗ੍ਹਾ ਤੇ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਜੋਤੀ ਸਰ ਤੀਰਥ ਹੈ ਇਹਦੇ ਕਿਨਾਰੇ ਤੇ ਇਹਦੇ ਇਲਾਕੇ ਵਿੱਚ ਕੌਰਵਾਂ ਤੇ ਪਾਂਡਵਾਂ ਦਾ ਸੰਧਬੱਧ ਹੋ ਕੇ ਬੜਾ ਭਾਰੀ ਘਮਾਸਾਨ ਜੰਗ ਹੋਇਆ ਹੈ, ਇੱਥੇ ਦੋਵਾਂ ਦਲਾਂ ਦਾ ਮੁਕਾਬਲਾ ਹੋਇਆ।
ਤਬ ਅਰਜਨ ਤਿਨ ਦੇਖ ਵਿਚਾਰਾ, ਕਿਸਕੇ ਕਰੋ ਹਿਆ ਸੰਘਾਰਾ।
ਹਾਲੇ ਜੰਗ ਸ਼ੁਰੂ ਹੋਣਾ ਸੀ ਤੇ ਅਰਜਨ ਨੇ ਜਿਸ ਵੇਲੇ ਫੌਜ ਵੱਲ ਵੇਖਿਆ ਨਾ, ਕੌਰਵਾਂ ਦੀ ਫੌਜ ਵੱਲ ਆਪਣਾ ਰੱਥ ਅੱਗੇ ਕਰਕੇ ਤੇ ਕੈਰਵਾਂ ਦੀ ਫੌਜ ਵਿਚ ਨਿਗਾਹ ਮਾਰੀ, ਉਸ ਪਾਸੇ ਨਿਗਾਹ ਮਾਰ ਕੇ ਉਸ ਵੇਲੇ ਅਰਜਨ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਇਸ ਦਲ ਦੇ ਵਿਚ ਮੈਂ ਕਿਸ ਦਾ ਸੰਘਾਰ ਕਰਾਂ। ਕੌਰਵਾਂ ਦੀ ਫੌਜ ਵੱਲ ਜਦੋਂ ਅਰਜਨ ਨੇ ਨਿਗਾਹ ਮਾਰੀ ਤੇ ਵੇਖ ਕੇ ਉਹਦੇ ਮਨ ਚ ਵਿਚਾਰ ਆਈ ਕਿ ਮੈਂ ਮੇਰੇ ਸਾਹਮਣੇ ਜਿਹੜਾ ਦੁਸ਼ਮਣ ਦਲ ਖੜਾ ਹੈ ਉਹਦੇ ਵਿਚੋਂ ਕਿਸ ਦਾ ਸੰਘਾਰ ਕਰਾਂ।
ਗੁਰੂ ਪਿਤਾਮਾ ਆਦਿਕ ਸਾਰੇ ਜਾਣੇ ਉਪਰ ਆਪਣ ਪਰਵਾਰੇ।
ਅਰਜਨ ਨੇ ਵੇਖਿਆ ਤੇ ਵੇਖ ਕੇ ਉਹਦੇ ਮਨ ਚ ਮੋਹ ਆ ਗਿਆ ਕਿ ਜਿਹੜੀ ਸਾਹਮਣੇ ਕੌਰਵਾਂ ਦੀ ਫੌਜ ਖੜੀ ਹੈ ਉਹਦੇ ਵਿਚ ਮੇਰਾ ਗੁਰੂ ਵੀ ਖੜਾ, ਦਰੋਣਾਚਾਰਿਆ ਉਹ ਮੇਰਾ ਗੁਰੂ ਹੈ, ਤੇ ਉਸ ਕੌਰਵਾਂ ਦੀ ਫੌਜ ਦੇ ਵਿਚ ਮੇਰਾ ਸੱਕਾ ਦਾਦਾ ਭੀਸ਼ਮ ਪਿਤਾਮਾ ਵੀ ਖਲੋਤਾ ਹੈ, ਮੇਰੇ ਚਾਚੇ ਦੇ ਪੁੱਤਰ ਜੰਗ ਦੇ ਮੈਦਾਨ ਚ ਖਲੋਤੇ ਨੇ, ਤਾਂ ਮੇਰਾ ਸਾਰਾ ਆਪਣਾ ਪਰਿਵਾਰ ਹੈ ਤੇ ਮੈਂ ਆਪਣੇ ਹੀ ਪਰਿਵਾਰ ਨੂੰ ਇਸ ਜੰਗ ਦੇ ਮੈਦਾਨ ਚ ਕਿਵੇਂ ਮਾਰਾਂ, ਇਹ ਅਰਜਨ ਨੇ ਸੋਚਣਾ ਕੀਤਾ।
ਕੁਲ ਨਾਸਕ ਕਹਤੇ ਅਬ ਹੋਮੋ,
ਮੈਂ ਆਪਣੇ ਹੀ ਪਰਿਵਾਰ ਨੂੰ ਮਾਰ ਕੇ, ਆਪਣੇ ਦਾਦੇ ਨੂੰ ਗੁਰੂ ਨੂੰ ਮਾਰ ਕੇ ਕੁਲ ਘਾਤ ਦਾ ਦੋਸ਼ ਆਪਣੇ ਮੱਥੇ ਤੇ ਕਿਵੇਂ ਲਵਾਂ, ਇਹ ਤਾਂ ਬੜਾ ਵੱਡਾ ਕੁਲ ਘਾਤ ਦਾ ਦੋਸ਼ ਹੋਵੇਗਾ। ਜਦੋਂ ਮੈਂ ਆਪਣੇ ਸੱਕੇ ਚਾਚੇ ਦੇ ਪੁੱਤਰਾਂ ਨੂੰ ਮਾਰਾਂਗਾ ਕੁਲ ਘਾਤ ਦਾ ਦੋਸ਼ ਹੈ, ਦਾਦੇ ਨੂੰ ਮਾਰਾਂਗਾ ਕੁਲ ਘਾਤ ਦਾ ਦੋਸ਼ ਹੈ, ਇਹ ਜਿਹੜਾ ਕੁਲ ਘਾਤ ਦਾ ਦੋਸ਼ ਹੈ ਮੈਂ ਇਹ ਆਪਣੇ ਮੱਥੇ ਤੇ ਕਿਵੇਂ ਲਵਾਂ।
ਅਪਰ ਸ਼ਤਰੂ ਕੋ ਹਿਆ ਨਾ ਜੋਵੋ,
ਹੋਰ ਕੋਈ ਸ਼ਤਰੂ ਮੈਨੂੰ ਇੱਥੇ ਨਜ਼ਰ ਨਹੀਂ ਆਉਂਦਾ, ਮੇਰਾ ਤਾਂ ਆਪਣਾ ਪਰਿਵਾਰ ਸਾਹਮਣੇ ਖਲੋਤਾ, ਮੈਂ ਆਪਣੇ ਹੀ ਪਰਿਵਾਰ ਨਾਲ ਜੰਗ ਕਿਵੇਂ ਕਰਾਂ, ਆਪਣੇ ਪਰਿਵਾਰ ਨਾਲ ਯੁੱਧ ਕਿਵੇਂ ਕਰਾਂ, ਮੈਨੂੰ ਤਾਂ ਹੋਰ ਕੋਈ ਦੁਸ਼ਮਣ ਨਜ਼ਰ ਹੀ ਨਹੀਂ ਆ ਰਿਹਾ।
ਨਿਜ ਦਲ ਤੇ ਨਿਕਾਸ ਕਰ ਸਿਯੰਦਨ, ਇਸ ਥਲ ਸਿੱਤ ਕੀਏ ਨੰਦ ਸੋ ਨੰਦਨ।
ਮਹਾਰਾਜ ਜੀ ਕਹਿੰਦੇ ਆ ਜਿਹੜਾ ਜੋਤੀ ਸਰ ਤੀਰਥ ਹੈ ਨਾ, ਇਸ ਜਗ੍ਹਾ ਤੇ ਅਰਜਨ ਨੇ ਆਪਣੀ ਰੱਥ ਉਸ ਵਕਤ ਭਗਵਾਨ ਕ੍ਰਿਸ਼ਨ ਨੂੰ ਕਿਹਾ ਵੀ ਮੇਰਾ ਰੱਥ ਅੱਗੇ ਲੈ ਚਲੋ, ਆਪਣੀ ਫੌਜ ਵਿਚੋਂ ਆਪਣਾ ਰੱਥ ਕੱਢ ਕੇ ਅੱਗੇ ਲੈ ਕੇ ਇਸੇ ਜੋਤੀ ਸਰ ਤੀਰਥ ਤੇ ਆ ਕੇ ਉਹਨੇ ਆਪਣਾ ਰੱਥ ਖੜਾ ਕੀਤਾ। ਇਸ ਜਗ੍ਹਾ ਤੇ ਉਹਨੇ ਆਪਣੇ ਰੱਥ ਨੂੰ ਟਿਕਾਇਆ ਤੇ ਦੁਸ਼ਮਣ ਦੀ ਫੌਜ ਵੱਲ ਵੇਖਿਆ, ਵੇਖ ਕੇ ਮਨ ਚ ਵਿਚਾਰ ਕੀਤੀ ਵੀ ਇਹ ਤਾਂ ਮੇਰੇ ਸਾਰੇ ਰਿਸ਼ਤੇਦਾਰ ਹੀ ਖੜੇ ਨੇ, ਮੈਂ ਆਪਣੀ ਹੀ ਕੁਲ ਦਾ ਘਾਤ ਕਿਵੇਂ ਕਰਾਂ, ਕੁਲ ਘਾਤੀ ਕਿਵੇਂ ਬਣਾ।
ਆਸ਼ਾ ਅਰਜਨ ਕੋ ਜਬ ਜਾਨਾ ਕਰ ਉਪਦੇਸ਼ੀਓ ਮਨ ਗਿਆਨਾ।
ਸੋਚ ਕੇ ਅਰਜਨ ਨੇ ਆਪਣਾ ਤਨਖ ਰੱਖ ਦਿੱਤਾ ਵੀ ਮੈਂ ਤਨਖ ਨਹੀਂ ਚੁੱਕ ਸਕਦਾ, ਮੈਂ ਤਨਖ ਚੁੱਕ ਕੇ ਲੜ ਨਹੀਂ ਸਕਦਾ। ਇਹ ਸੋਚ ਕੇ ਅਰਜਨ ਨੇ ਹਥਿਆਰ ਹੀ ਸੁੱਟ ਦਿੱਤੇ ਕਿ ਆਪਣੇ ਪਰਿਵਾਰ ਨੂੰ ਕਿਵੇਂ ਮਾਰਾਂ, ਆਪਣੀ ਕੁਲ ਦਾ ਘਾਤ ਕਿਵੇਂ ਕਰਾਂ। ਭਗਵਾਨ ਕ੍ਰਿਸ਼ਨ ਜੀ ਅਰਜਨ ਦੇ ਸਾਰਥੀ ਬਣੇ ਹੋਏ ਸੀ, ਉਸੇ ਰੱਥ ਦੇ ਵਿਚ ਕ੍ਰਿਸ਼ਨ ਭਗਵਾਨ ਜੀ ਸਾਰਥੀ ਬਣ ਕੇ ਬੈਠੇ। ਉਨ੍ਹਾਂ ਨੇ ਅਰਜਨ ਦੇ ਮਨ ਦਾ ਆਸ਼ਾ ਵੇਖਿਆ ਵੀ ਅਰਜਨ ਨੇ ਹਥਿਆਰ ਸੁੱਟ ਦਿੱਤੇ ਨੇ, ਇਹ ਇੱਕ ਛੱਤਰੀ ਦਾ ਧਰਮ ਨਹੀਂ ਹੈ। ਜੰਗ ਦੇ ਮੈਦਾਨ ਵਿਚ ਜਦੋਂ ਸਾਹਮਣੇ ਦੁਸ਼ਮਣ ਸ਼ਸਤਰਧਾਰੀ ਹੋ ਕੇ ਆਣ ਹੀ ਖਲੋਤਾ ਹੈ ਤੇ ਫਿਰ ਉਹ ਰਿਸ਼ਤੇਦਾਰ ਨਹੀਂ ਗਿਣਿਆ ਜਾ ਸਕਦਾ, ਉਹ ਦੁਸ਼ਮਣ ਹੀ ਗਿਣਿਆ ਜਾਏਗਾ, ਉਹ ਵੈਰੀ ਗਿਣਿਆ ਜਾਏਗਾ ਜਿਹੜਾ ਫੌਜ ਦੇ ਨਾਲ ਆ ਕੇ ਸਾਹਮਣੇ ਖਲੋ ਕੇ ਮੁਕਾਬਲਾ ਕਰਨ ਲੱਗ ਪਿਆ। ਤੇ ਅਰਜਨ ਨੇ ਹਥਿਆਰ ਸੁੱਟ ਦਿੱਤੇ ਨੇ, ਇਹ ਗੱਲ ਚੰਗੀ ਨਹੀਂ, ਇਹ ਛੱਤਰੀ ਧਰਮ ਦੀ ਮਰਿਆਦਾ ਨਹੀਂ। ਉਸ ਵਕਤ ਭਗਵਾਨ ਕ੍ਰਿਸ਼ਨ ਨੇ ਫਿਰ ਅਰਜਨ ਨੂੰ ਸਮਝਾਉਣ ਵਾਸਤੇ ਉਪਦੇਸ਼ ਦਿੱਤਾ। ਜਿਹੜੀ ਸ੍ਰੀ ਮੱਧ ਭਾਗਵਤ ਗੀਤਾ ਆਪਾਂ ਪੜ੍ਹਦੇ ਸੁਣਦੇ ਹਾਂ, ਇਹ ਗੀਤਾ ਦਾ ਉਪਦੇਸ਼ ਇਸੇ ਜੋਤੀ ਸਰ ਤੀਰਥ ਦੇ ਉੱਤੇ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਆਏ ਨੇ, ਇਸੇ ਤੀਰਥ ਦੇ ਉੱਤੇ ਭਗਵਾਨ ਕ੍ਰਿਸ਼ਨ ਜੀ ਨੇ ਇਹ ਉਪਦੇਸ਼ ਅਰਜਨ ਦੇ ਉਸ ਵਕਤ ਇਹੋ ਜਿਹੀ ਹਾਲਤ ਵੇਖ ਕੇ, ਉਹਦੇ ਹਾਲਾਤ ਵੇਖ ਕੇ, ਅਰਜਨ ਦੇ ਮਨ ਦੇ ਆਸ਼ੇ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਸਮਝ ਕੇ ਉਪਦੇਸ਼ ਦਿੱਤਾ।
ਤਨ ਸੰਬੰਧ ਕੋ ਮਿੱਥਿਆ ਜਾਨ,
ਇਹ ਉਪਦੇਸ਼ ਦਿੱਤਾ ਕ੍ਰਿਸ਼ਨ ਭਗਵਾਨ ਜੀ ਨੇ। ਕਹਿਣ ਲੱਗੇ ਅਰਜਨ, ਇਹ ਜਿਹੜਾ ਤਨ ਹੈ, ਸਰੀਰ ਹੈ, ਇਹ ਝੂਠ ਹੈ, ਤੇ ਇਸ ਝੂਠੇ ਸਰੀਰ ਨਾਲ ਜਿਹੜੇ ਸੰਬੰਧੀ ਜੁੜੇ ਹੋਏ ਨੇ ਉਹ ਵੀ ਮਿੱਥਿਆ ਨੇ। ਜੇ ਤਨ ਹੀ ਮਿੱਥਿਆ ਤੇ ਫਿਰ ਜੇ ਤਨ ਨਾਲ ਜੁੜੇ ਹੋਏ ਸੰਬੰਧੀ ਨੇ ਉਹ ਕਿਵੇਂ ਸੱਚ ਹੋ ਸਕਦੇ ਨੇ? ਉਹ ਵੀ ਤਨ ਦਾ ਸੰਬੰਧ ਜਿਹੜਾ ਹੈ ਇਹ ਮਿੱਥਿਆ ਜਾਣ ਲੈ, ਇਹ ਝੂਠਾ ਜਾਣ ਲੈ।
ਅਤਿ ਚੇਤਨ ਹੈ ਅਲਪਮਾਨ,
ਤੇਰੀ ਆਤਮਾ ਹੈ, ਅਸਲ ਵਿਚ ਆਤਮਾ ਤਾਂ ਮਰਦੀ ਨੀ, ਜੇ ਤੂੰ ਮਾਰੇਗਾ ਵੀ ਤੇ ਆਤਮਾ ਥੋੜੀ ਮਰੇਗੀ, ਸਰੀਰ ਮਰੇਗਾ, ਸਰੀਰ ਬਿਨਸੇਗਾ। ਤੇ ਜਿਹੜੀ ਆਤਮਾ ਹੈ, ਨਹਿਨੰ ਛਿਦੰਤੀ ਸ਼ਸਤ੍ਰਾਣ ਹੈ, ਨਹਿਨੰ ਦਹੰਤੀ ਪਾਵਕ ਹੈ, ਕਿ ਤੇਰੀ ਜਿਹੜੀ ਆਤਮਾ ਹੈ ਉਹਨੂੰ ਨਾ ਤਾਂ ਸ਼ਸਤਰ ਕੱਟ ਸਕਦਾ ਹੈ, ਨਾ ਹੀ ਉਹਨੂੰ ਅੱਗ ਜਲਾ ਸਕਦੀ ਹੈ। ਤੇਰੀ ਆਤਮਾ ਸਦਾ ਨਿੱਤ ਹੈ, ਸਦੀਵ ਹੈ। ਇਹ ਗੀਤਾ ਜੀ ਸ੍ਰੀ ਮੱਧ ਭਾਗਵਤ ਗੀਤਾ ਦਾ ਸਲੋਕ ਹੈ ਕਿ ਭਗਵਾਨ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ, ਅਰਜਨ ਤਨ ਮਿੱਥਿਆ, ਇਹਦੇ ਵਿਚ ਜਿਹੜੀ ਆਤਮਾ ਹੈ ਉਹੀ ਸੱਤ ਹੈ, ਚੇਤਨ ਹੈ, ਔਰ ਉਹ ਅਲਿਪ ਹੈ, ਲਿਪਾਏ ਮਾਨ ਨਹੀਂ ਹੁੰਦੀ।
ਕਰਤਾ ਭੁਗਤਾ ਆਪ ਨਾ ਲਖੀਐ, ਮਤ ਕਰ ਨਿਜ ਸਰੂਪ ਕੋ ਪਿੱਛੀਐ।
ਤੂੰ ਆਪਣੇ ਆਪ ਨੂੰ ਕਰਤਾ ਤੇ ਭੁਗਤਾ ਨਾ ਸਮਝ ਕੇ, ਤੂੰ ਕਰਤਾ ਹੈ ਭੁਗਤਾ ਹੈ, ਨਾ ਤੂੰ ਕਰਤਾ ਹੈ ਨਾ ਤੂੰ ਭੁਗਤਾ ਹੈ। ਆਤਮਾ ਅਕਿਰਿਆ ਹੈ, ਆਤਮਾ ਕਰਤਾ ਭੁਗਤਾ ਨਹੀਂ ਹੈ, ਆਤਮਾ ਤਾਂ ਸਰੀਰ ਤੋਂ ਨਿਰਾਲਮ ਹੈ, ਵੱਖਰੀ ਹੈ। ਜੇ ਤੂੰ ਸ਼ਸਤਰ ਚੁੱਕ ਕੇ ਮਾਰੇਗਾ ਵੀ ਤੇ ਤੂੰ ਨਹੀਂ ਮਾਰੇਗਾ, ਤੇਰਾ ਸਰੀਰ ਕੰਮ ਕਰ ਰਿਹਾ, ਤੇ ਜਿਸ ਨੂੰ ਮਾਰ ਰਿਹਾ, ਮਾਰਨਾ ਤਾਂ ਆਤਮਾ ਤਾਂ ਮਰਦੀ ਨਹੀਂ, ਸਰੀਰ ਨੂੰ ਕੱਟੇਗਾ, ਸਰੀਰ ਤਾਂ ਪਹਿਲਾਂ ਹੀ ਨਸ਼ਵਰ ਹੈ, ਉਹ ਤਾਂ ਪਹਿਲਾਂ ਹੀ ਮਿੱਥਿਆ ਹੈ। ਦੂਸਰੇ ਅਧਿਆਏ ਵਿਚ ਭਗਵਾਨ ਕ੍ਰਿਸ਼ਨ ਜੀ ਉਪਦੇਸ਼ ਦਿੰਦੇ, ਅਰਜਨ ਨੂੰ ਸ਼ੁਰੂਆਤ ਕਰਦੇ ਨੇ ਤੇ ਕਹਿਣ ਲੱਗੇ, ਜਿਹੜੀ ਤੂੰ ਕਰਤਾ ਭੁਗਤਾ ਨਹੀਂ ਹੈ, ਤੇਰਾ ਜਿਹੜਾ ਸਰੂਪ ਹੈ ਉਹ ਤੇਰੇ ਸਰੂਪ, ਆਤਮਾ ਦਾ ਜਿਹੜਾ ਸਰੂਪ ਹੈ ਉਹ ਵੱਖਰਾ, ਮਤ ਕਰਨਿਕ ਸਰੂਪ ਕੋ ਪਿਖੀਆ, ਮਤ ਕਰਕੇ ਤੂੰ ਆਪਣੇ ਨਿਜ ਸਰੂਪ ਨੂੰ ਜਾਣਨਾ, ਕਰਕੇ ਤੇਰਾ ਅਸਲ ਸਰੂਪ ਕੀ ਹੈ।
ਇਤਿਆਦਿਕ ਗੀਤਾ ਮੈਂ ਕਹਿਓ, ਹਿਰਦੈ ਗਿਆਨ ਅਰਜਨ ਸੁਣ ਲਇਓ।
ਇਤਿਆਦਿਕ ਗੀਤਾ ਦਾ ਜਿਹੜਾ ਉਪਦੇਸ਼ ਹੈ ਉਹ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਦਿੱਤਾ, ਅਰਜਨ ਨੂੰ ਉਪਦੇਸ਼ ਦਿੱਤਾ ਜਿਹਦੇ ਵਿਚ ਬਹੁਤ ਗੂੜ ਗਿਆਨ ਹੈ। ਸ੍ਰੀ ਮੱਧ ਭਾਗਵਤ ਗੀਤਾ ਬਹੁਤ ਹੀ ਕਠਨ ਔਰ ਉਹਦੇ ਅੰਦਰ ਬਹੁਤ ਹੀ ਗਹਿਰਾ ਗਿਆਨ ਵੀ ਜਿਹੜਾ ਹੈ ਉਹ ਸਮੋਇਆ ਹੋਇਆ ਹੈ। ਤੇ ਕਹਿਣ ਲੱਗੇ ਜਿਹੜਾ ਗਿਆਨ ਹੈ ਜੋਤੀ ਸਰ ਤੀਰ ਦੇ ਉੱਤੇ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਦਿੱਤਾ, ਇਤਿਆਦਿਕ ਗੀਤਾ ਦਾ ਉਪਦੇਸ਼ ਦੇ ਕੇ ਅਰਜਨ ਦੇ ਮਨ ਦੇ ਸੰਸੇ ਦੂਰ ਕੀਤੇ ਔਰ ਅਰਜਨ ਦਾ ਹਿਰਦਾ ਗਿਆਨਵਾਨ ਪੈਦਾ ਕੀਤਾ।
ਵਾਸਦੇਵ ਕੈ ਅਨਕ ਪ੍ਰਕਾਰਾ ਕਰਵਾਇਸ ਬੜ ਜੰਗ ਅਖਾੜਾ।
ਵਾਸਦੇਵ ਭਗਵਾਨ ਕ੍ਰਿਸ਼ਨ ਜੀ ਨੇ ਇੱਦਾਂ ਅਨਕ ਪ੍ਰਕਾਰ ਦੇ ਉਪਦੇਸ਼ ਦੇ ਕੇ ਅਰਜਨ ਪਾਸੋਂ ਇੱਥੇ ਮਹਾਭਾਰਤ ਦਾ ਬੜਾ ਵੱਡਾ ਜੰਗ ਕਰਾਇਆ, ਮਹਾਭਾਰਤ ਦਾ ਬੜਾ ਵੱਡਾ ਯੁੱਧ ਕਰਾਇਆ ਸ੍ਰੀ ਕ੍ਰਿਸ਼ਨ ਜੀ ਨੇ। ਕਹਿੰਦੇ ਅਨਕ ਭਾਂਤ ਭਾਂਤ ਦੇ ਸੂਰਮਿਆਂ ਨੇ ਆਹਮੋ ਸਾਹਮਣੇ ਹੋ ਕੇ ਇੱਕ ਦੂਜਿਆਂ ਦੇ ਖੂਨ ਦੇ ਲਹੂ ਦੇ ਪਿਆਸੇ ਬਣ ਕੇ ਜੰਗ ਕੀਤਾ, ਯੁੱਧ ਕੀਤਾ, ਔਰ ਉਹ ਯੁੱਧ ਕਰਾਉਣ ਵਾਲੇ ਭਗਵਾਨ ਕ੍ਰਿਸ਼ਨ ਜੀ ਸਨ।
ਇਸ ਥਲ ਸਿੱਤ ਰਥ ਕ੍ਰਿਸ਼ਨ ਪੁਨੀਤਾ, ਅਰਜਨ ਸਾਥ ਕਈ ਸ਼ੁਭ ਗੀਤਾ।
ਕਹਿੰਦੇ ਭਾਈ ਸਿੱਖੋ, ਆ ਜਿਹੜੀ ਥਾਂ ਤੇ ਤੁਸੀਂ ਖਲੋਤੇ ਹੋ ਇਹਨੂੰ ਜੋਤੀ ਸਰ ਤੀਰਥ ਕਹਿੰਦੇ ਨੇ। ਇਸੇ ਜਗ੍ਹਾ ਤੇ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਰਥ ਦੇ ਵਿਚ ਉਪਦੇਸ਼ ਦਿੱਤਾ ਸੀ, ਇਸ ਜਗ੍ਹਾ ਤੇ ਰਥ ਖੜਾ ਸੀ ਅਰਜਨ ਦਾ, ਔਰ ਸ੍ਰੀ ਕ੍ਰਿਸ਼ਨ ਭਗਵਾਨ ਨੇ ਉਸ ਵਕਤ ਅਰਜਨ ਦੀ ਡਿੱਗੀ ਬਿਰਤੀ ਹੋਈ ਵੇਖ ਕੇ ਉਹਨੂੰ ਵੀਰ ਅਸੀਂ ਬਿਰਤੀ ਜਗਾਉਣ ਵਾਸਤੇ ਉਹਨੂੰ ਇਸ ਜਗ੍ਹਾ ਤੇ ਗੀਤਾ ਦਾ ਉਪਦੇਸ਼ ਦਿੱਤਾ ਹੈ।
ਤੇ ਪਾਵਨ ਇਹ ਇਸ ਥਾਨਾ, ਸੰਗਤ ਸਗਰੀ ਕਰੋ ਇਸ਼ਨਾਨਾ।
ਕਹਿੰਦੇ ਇਸ ਕਰਕੇ ਜਗ੍ਹਾ ਬੜੀ ਪਵਿੱਤਰ ਜਾਣੀ ਜਾਂਦੀ ਹੈ ਕਿਉਂਕਿ ਇੱਥੇ ਸ੍ਰੀ ਮੱਧ ਭਾਗਵਤ ਗੀਤਾ ਭਗਵਾਨ ਕ੍ਰਿਸ਼ਨ ਜੀ ਨੂੰ ਉਤਰੀ ਹੈ, ਉਨ੍ਹਾਂ ਨੇ ਇੱਥੇ ਗੀਤਾ ਉਚਾਰਨ ਕਰਕੇ ਅਰਜਨ ਨੂੰ ਉਪਦੇਸ਼ ਦਿੱਤਾ, ਅਰਜਨ ਨੂੰ ਇੱਥੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਇਸ ਕਰਕੇ ਇਹ ਜਗ੍ਹਾ ਬੜੀ ਪਵਿੱਤਰ ਗਿਣੀ ਜਾਂਦੀ ਹੈ। ਇਹਨੂੰ ਜੋਤੀ ਸਰ ਤੀਰਥ ਇਸ ਕਰਕੇ ਕਹਿੰਦੇ ਨੇ ਕਿਉਂਕਿ ਇੱਥੇ ਗਿਆਨ ਦੀ ਜੋਤ ਜਗਦੀ ਹੈ, ਇਥੋਂ ਗਿਆਨ ਦੀ ਜੋਤ ਅਰਜਨ ਨੂੰ ਪ੍ਰਾਪਤ ਹੋਈ ਹੈ।
ਹੁਣ ਸਿੱਖਣ ਸੁਖ ਪਾਏ ਦਿਸਾਲਾ ਕੀਨ ਸ਼ਨਾਨ ਦਾਨ ਤਿਸ ਕਾਲਾ।
ਕੇ ਸਿੱਖ ਬੜੇ ਖੁਸ਼ ਹੋਏ ਕਿ ਸਤਿਗੁਰਾਂ ਨੇ ਸਾਨੂੰ ਇਸ ਜਗ੍ਹਾ ਦਾ ਇਤਿਹਾਸ ਦੱਸਿਆ, ਇਸ ਤੀਰਥ ਦਾ ਇਤਿਹਾਸ ਦੱਸਿਆ। ਉਸ ਵਕਤ ਗੁਰੂ ਕੇ ਸਿੱਖਾਂ ਨੇ ਜੋਤੀ ਸਰ ਸਰੋਵਰ ਚ ਇਸ਼ਨਾਨ ਵੀ ਕੀਤੇ। ਖੁਦ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤੀਰਥ ਵਿਚ ਆਪਣੇ ਪਵਿੱਤਰ ਚਰਨ ਪਾ ਕੇ ਇਸ ਤੀਰਥ ਨੂੰ ਪਵਿੱਤਰ ਕੀਤਾ, ਇਸ ਤੀਰਥ ਨੂੰ ਪਾਵਨ ਕੀਤਾ ਹੈ।
ਬਹੁਰ ਸਨੇਸਰ ਸਤਿਗੁਰ ਗਏ ਪੀਰ ਸੰਗ ਬੋਡੇਰਾ ਕੇ।
ਸਤਿਗੁਰੂ ਜੀ ਇਥੋਂ ਨਾਲ ਸੰਗਤ ਨੂੰ ਲੈ ਕੇ ਇਥੋਂ ਅੱਗੇ ਨੂੰ ਗਏ ਹਨ। ਇਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋਤੀ ਸਰ ਤੀਰਥ ਤੋਂ ਚਾਲਾ ਪਾਇਆ ਔਰ ਅੱਗੇ ਥਨੇਸਰ ਤੀਰਥ ਤੇ ਆਏ ਹਨ।
ਖਾਨ ਪਾਨ ਕਰਨ ਇਸ ਬਿਸਰਾਮੇ ਕਰਨ ਕੀਰਤਨ ਉਠ ਹੈ ਜਾਮੇ।
ਥਨੇਸਰ ਆ ਕੇ ਸਤਿਗੁਰੂ ਜੀ ਨੇ ਚਰਨ ਪਾਏ, ਥਨੇਸਰ ਕੁਰੂਕਸ਼ੇਤਰ ਨੂੰ ਹੀ ਕਹਿੰਦੇ ਨੇ ਤੇ ਇਸ ਇਹ ਜਗ੍ਹਾ ਨਾਰਾਇਣ ਦਾ ਸਥਾਨ ਹੋਣ ਕਰਕੇ ਇਹਨੂੰ ਥਨੇਸਰ ਵੀ ਕਹਿ ਦਿੰਦੇ ਹਨ। ਥਾਨ ਈਸ਼ਵਰ, ਈਸ਼ਵਰ ਦਾ ਥਾਂ, ਈਸ਼ਵਰ ਦੀ ਜਗ੍ਹਾ। ਕੁਰੂਕਸ਼ੇਤਰ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਕਿ ਮਹਾਰਾਜ ਜੀ ਨੇ ਉਹ ਪੁਰਾਣਕ ਕਥਾ ਵੀ ਸੁਣਾਉਣੀ ਹੈ ਕਿ ਇਹ ਪਵਿੱਤਰ ਕਿਵੇਂ ਗਿਣਿਆ ਗਿਆ, ਕੁਰੂਕਸ਼ੇਤਰ ਨੂੰ ਪਵਿੱਤਰ ਕਿਵੇਂ ਗਿਣਿਆ ਜਾਂਦਾ ਹੈ। ਸੋ ਜਦੋਂ ਸਤਿਗੁਰੂ ਜੀ ਥਨੇਸਰ ਆਏ ਨੇ, ਖਾਣ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਸਤਿਗੁਰੂ ਜੀ ਨੇ ਵਿਸ਼ਰਾਮ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿਚ ਪਹਿਰ ਰਾਤ ਰਹਿੰਦੇ, ਅੰਮ੍ਰਿਤ ਵੇਲੇ ਗੁਰਬਾਣੀ ਦੇ ਕੀਰਤਨ ਹੁੰਦੇ ਨੇ, ਗੁਰਬਾਣੀ ਦੇ ਕੀਰਤਨ ਦੀਆਂ ਧੁਨੀਆਂ ਗਾਈਆਂ ਜਾਂਦੀਆਂ ਨੇ।
ਰਾਗਨ ਕੀ ਧੁਨ ਸੁੰਦਰ ਸਾਥ ਉਪਜਿਤ ਪ੍ਰੇਮ ਪਰਮੇਸ਼ਰ ਨਾਥ।
ਗੁਰਬਾਣੀ ਦਾ ਕੀਰਤਨ ਕਰਨ ਵਾਲੇ ਰਬਾਬੀਆਂ ਨੇ ਕੀਰਤਨ ਕੀਤਾ, ਰਾਗਾਂ ਦੀਆਂ ਧੁਨੀਆਂ ਦਾ ਆਲਾਪ ਕੀਤਾ ਹੈ, ਰਾਗਾਂ ਵਿਚ ਮਿਸ਼ਰਿਤ ਕਰਕੇ ਗੁਰਬਾਣੀ ਨੂੰ ਗਾਇਆ, ਕਿਉਂਕਿ ਰਾਗਾਂ ਦੇ ਨਾਲ ਹਿਰਦੇ ਵਿਚ ਪਰਮੇਸ਼ਰ ਦਾ ਪ੍ਰੇਮ ਪੈਦਾ ਹੁੰਦਾ। ਰਾਗ ਦਾ ਮਤਲਬ ਵੀ ਹੈ ਪ੍ਰੇਮ। ਜਿਸ ਵੇਲੇ ਰਾਗ ਰਾਗੀ ਸਿੰਘ ਗਾਇਨ ਕਰਦੇ ਨੇ, ਗੁਰਬਾਣੀ ਗਾਇਨ ਕਰਦੇ ਨੇ ਰਾਗਾਂ ਦੇ ਨਾਲ ਮਿਲਾ ਕੇ, ਤੇ ਜਿੱਥੇ ਗੁਰਬਾਣੀ ਨਾਲ ਗਿਆਨ ਮਿਲਦਾ ਹੈ ਉਥੇ ਜਿਸ ਰਾਗ ਵਿਚ ਬਾਣੀ ਗਾਈ ਜਾ ਰਹੀ ਹੈ ਉਸ ਰਾਗ ਨਾਲ ਪਰਮੇਸ਼ਰ ਪ੍ਰਤੀ ਪ੍ਰੇਮ ਜਾਗਦਾ ਹੈ। ਰਾਗ ਨਾਮ ਹੈ ਹੀ ਪ੍ਰੇਮ ਦਾ, ਲਗਾਵ ਦਾ, ਪਰਮੇਸ਼ਰ ਪ੍ਰਤੀ ਲਗਾਵ ਤੇ ਪ੍ਰੇਮ ਪੈਦਾ ਹੁੰਦਾ ਹੈ। ਇਹੋ ਜੇ ਰਾਗਾਂ ਦੇ ਵਿਚ ਗੁਰਬਾਣੀ ਦਾ ਕੀਰਤਨ ਕੀਰਤਨੀਏ ਕਰ ਰਹੇ ਨੇ।
ਭਇਓ ਪ੍ਰਕਾਸ਼ ਪ੍ਰਾਪਤ ਕੋ ਜਾਨਾ ਕੀਨ ਕੀਰਤਨ ਬਿਕੈ ਸ਼ਨਾਨਾ।
ਵੇਲੇ ਦਾ ਸਮਾਂ ਏਦਾਂ ਕੀਰਤਨ ਕਥਾ ਕਰਦਿਆਂ ਬਤੀਤ ਹੋਇਆ, ਦਿਨ ਚੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਜਿਹੜੇ ਤੀਰਥ ਸਨ ਕੁਰੂਕਸ਼ੇਤਰ ਦੇ ਉਨ੍ਹਾਂ ਤੇ ਵੀ ਆਪਣੇ ਚਰਨ ਪਾਏ ਨੇ। ਸੰਗਤ ਨੂੰ ਨਾਲ ਲਿਜਾ ਕੇ ਉਨ੍ਹਾਂ ਤੀਰਥਾਂ ਦੀ ਵੀ ਯਾਤਰਾ ਕਰਕੇ ਤੀਰਥ ਪਵਿੱਤਰ ਕੀਤੇ ਹਨ। ਇਸ ਪ੍ਰਕਾਰ ਨਾਲ ਗਰੀਬ ਨਵਾਜ ਪਾਤਸ਼ਾਹ ਨੇ ਤੀਰਥਾਂ ਦਾ ਇਸ਼ਨਾਨ ਵੀ ਕੀਤਾ ਹੈ।
ਗਯੋ ਪ੍ਰਵਾਹ ਪੁੰਨ ਬੋਥਾਵਨ।
ਸਰਸਵਤੀ ਨਦੀ ਉਦੋਂ ਇਥੋਂ ਵੀ ਵਗਦੀ ਸੀ। ਕਹਿੰਦੇ ਸਰਸਵਤੀ ਨਦੀ ਜਿਹਦਾ ਬੜਾ ਨਿਰਮਲ ਤੇ ਪਵਿੱਤਰ ਜਲ ਹੈ, ਬਹੁਤ ਥਾਵਾਂ ਤੇ ਜਿਸ ਦਾ ਪ੍ਰਵਾਹ ਚੱਲਦਾ ਹੈ ਔਰ ਜਿਹਦੇ ਵਿਚ ਇਸ਼ਨਾਨ ਕਰਨ ਦਾ ਬੜਾ ਵੱਡਾ ਪੁੰਨ ਹੈ, ਉਹ ਸਰਸਵਤੀ ਨਦੀ ਵਿਚ ਗੁਰੂ ਕੇ ਸਿੱਖਾਂ ਨੇ ਸੰਗਤਾਂ ਨੇ ਇਸ਼ਨਾਨ ਪਾਨ ਕੀਤੇ ਨੇ।
ਤੀਰਥ ਬ੍ਰਿੰਦ ਵਿਖੇ ਬੈ ਬਾਰੀ ਪਾਵਨ ਕਰੀ ਭੂਮ
ਹੁੰਦੇ ਨੇ, ਉਨ੍ਹਾਂ ਤੀਰਥਾਂ ਤੇ ਚਰਨ ਪਾ ਕੇ ਤੀਰਥ ਪਵਿੱਤਰ ਕਰ ਰਹੇ ਹਨ।
ਇਸ ਮੈਂ ਕਰਕੇ ਨਾਨਿਆ ਰਖਾਏ ਜਪ ਪ੍ਰਭ ਦਾਨ ਦੀਨ ਸਮਦਾਏ।
ਸਾਰੇ ਤੀਰਥਾਂ ਤੇ ਚਰਨ ਪਾ ਕੇ ਉਨ੍ਹਾਂ ਤੀਰਥਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਵਨ ਕੀਤਾ, ਪਵਿੱਤਰ ਕੀਤਾ ਹੈ ਔਰ ਉਨ੍ਹਾਂ ਤੀਰਥਾਂ ਵਿਚ ਇਸ਼ਨਾਨ ਕਰਕੇ ਸਿੱਖ ਸੰਗਤਾਂ ਬਹੁਤ ਸਾਰੇ ਹਿੰਦੂ ਵੀਰ ਨਾਲ ਆਏ ਸੀ ਯਾਤਰਾ ਤੇ, ਇਸ਼ਨਾਨ ਕਰ ਕਰਕੇ ਪ੍ਰਸੰਨ ਹੋ ਰਹੇ ਨੇ, ਨਾਲੇ ਪਰਮੇਸ਼ਰ ਦਾ ਪ੍ਰਭੂ ਦਾ ਜਾਪ ਜਪਦੇ ਨੇ। ਉਥੇ ਕਿਨਾਰੇ ਤੇ ਬੈਠੇ ਜਿਹੜੇ ਬ੍ਰਾਹਮਣ ਆਦਿਕ ਨੇ ਉਨ੍ਹਾਂ ਨੂੰ ਦਾਨ ਕਰਦੇ ਨੇ, ਜਾਚਕਾਂ ਨੂੰ ਦਾਨ ਕਰਦੇ ਨੇ।
ਸਭ ਤੀਰਥ ਅਰ ਨਗਰ ਮਝਾਰਾ ਸੁਨ ਸੁਨ ਸੁਧ ਨਰ ਕਰ ਉਚਾਰਾ।
ਤੀਰਥਾਂ ਤੇ ਔਰ ਨਗਰ ਕੁਰੂਕਸ਼ੇਤਰ ਦੇ ਵਿਚ ਵੀ ਆਲੇ ਦੁਆਲੇ ਜਿਹੜੇ ਨਗਰ ਨੇ ਉਨ੍ਹਾਂ ਨਗਰਾਂ ਵਿਚ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਆਉਣ ਦੀ ਖਬਰ ਪਸਰੀ ਹੈ। ਘਰ ਘਰ ਵਿਚ ਤੀਰਥਾਂ ਦੇ ਕੰਢਿਆਂ ਤੇ ਸਾਰੇ ਲੋਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਉਚਾਰਨ ਕਰਦੇ ਹਨ।
ਸ੍ਰੀ ਨਾਨਕ ਤੇ ਤੀਸਰ ਛਾਨ ਬੈਠੇ ਗਾਦੀ ਗੁਰੂ ਮਾਂ।
ਉਸ ਵੇਲੇ ਲੋਕ ਆਪਸ ਵਿਚ ਗੱਲਾਂ ਕਰਦਿਆਂ ਕਹਿੰਦੇ ਨੇ ਤੀਰਥਾਂ ਦੇ ਕੰਢਿਆਂ ਤੇ ਕੁਰੂਕਸ਼ੇਤਰ ਨਗਰ ਵਿਚ ਵੀ ਕਿ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਨਗਰ ਵਿਚ ਚਰਨ ਪਾਏ ਨੇ, ਉਹ ਵੀ ਕੁਰੂਕਸ਼ੇਤਰ ਆਏ ਸਨ। ਮਹਾਰਾਜ ਜੀ ਜਦੋਂ ਸੂਰਜ ਕੁੰਡ ਦਾ ਇੱਥੇ ਮੇਲਾ ਸੀ ਉਦੋਂ ਸਾਹਿਬਾਂ ਨੇ ਇੱਥੇ ਚਰਨ ਪਾਏ ਸਨ। ਇੱਥੇ ਹੀ ਸਤਿਗੁਰਾਂ ਨੇ ਨਾਨੂ ਪੰਡਿਤ ਨਾਲ ਚਰਚਾ ਕੀਤੀ ਸੀ ਕੁਰੂਕਸ਼ੇਤਰ ਵਿਚ। ਇੱਥੇ ਹੀ ਸਤਿਗੁਰਾਂ ਨੇ ਮਲਾਰ ਦੀ ਵਾਰ ਦਾ ਇਹ ਸਲੋਕ ਵੀ ਉਚਾਰਿਆ ਸੀ, ਧੰਨ ਗੁਰੂ ਨਾਨਕ ਸਾਹਿਬ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ। ਤੋ ਉਸ ਵਕਤ ਦੇ ਬਹੁਤ ਸਾਰੇ ਪੁਰਾਣੇ ਲੋਕ ਜਿਹੜੇ ਗੁਰੂ ਸਾਹਿਬ ਦੀ ਮਹਿਮਾ ਜਾਣਦੇ ਸਨ ਉਹ ਆਪਸ ਵਿਚ ਗੱਲਾਂ ਕਰਦਿਆਂ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਤੀਸਰੇ ਥਾਂ ਤੇ ਜਿਹੜੇ ਇਸ ਵੇਲੇ ਗੁਰੂ ਨੇ ਉਨ੍ਹਾਂ ਦਾ ਨਾਂ ਸ੍ਰੀ ਗੁਰੂ ਅਮਰਦਾਸ ਜੀ ਆ, ਭੱਲਿਆਂ ਦੀ ਕੁੱਲ ਚ ਉਨ੍ਹਾਂ ਨੇ ਅਵਤਾਰ ਧਾਰਨ ਕੀਤਾ ਹੈ।
ਸੋ ਤੀਰਥ ਕਰਬੇ ਕੋ ਆਇਓ ਮਹਾ ਜੋਤ ਜਿਨ ਜਗ ਬਿਦਤਾਇਓ।
ਗੁਰੂ ਨਾਨਕ ਸਾਹਿਬ ਦੇ ਤੀਸਰੇ ਥਾਂ ਤੇ ਜਿਹੜੇ ਗੁਰੂ ਜੀ ਇਸ ਵੇਲੇ ਗੁਰਤਾ ਗੱਦੀ ਤੇ ਬੈਠੇ ਨੇ ਉਹ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅੱਜ ਆਪ ਕਿਰਪਾ ਕਰਕੇ ਇਨ੍ਹਾਂ ਤੀਰਥਾਂ ਤੇ ਆਏ ਨੇ। ਇਨ੍ਹਾਂ ਤੀਰਥਾਂ ਦੇ ਉਧਾਰ ਵਾਸਤੇ, ਤੀਰਥਾਂ ਤੇ ਵਸਦੇ ਲੋਕਾਂ ਦੇ ਕਲਿਆਣ ਵਾਸਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਏ ਹੋਏ ਨੇ, ਉਨ੍ਹਾਂ ਨੇ ਇੱਥੇ ਇਨ੍ਹਾਂ ਤੀਰਥਾਂ ਤੇ ਚਰਨ ਪਾਏ ਹਨ।
ਸੰਨਿਆਸੀ ਬ੍ਰਹਮਚਾਰੀ ਬ੍ਰਿੰਦ ਪੰਡਿਤ ਵਿਦਿਆ ਵਿਖੇ ਬਿਲੰਦ।
ਬੜੇ ਬੜੇ ਸੰਨਿਆਸੀ ਤੇ ਬ੍ਰਹਮਚਾਰੀ, ਬੜੇ ਬੜੇ ਵਿਦਵਾਨ ਪੰਡਿਤ ਰਿਸ਼ੀ ਮੁਨੀ ਜਿਹੜੇ ਇਨ੍ਹਾਂ ਤੀਰਥਾਂ ਤੇ ਰਹਿੰਦੇ ਸੀ, ਕੁਰੂਕਸ਼ੇਤਰ ਵਿਚ ਰਹਿੰਦੇ ਸਨ।
ਬੈਰਾਗੀ ਆਦਕ ਬੋ ਵੇਖਣ ਚੱਲ ਆਏ ਸਤਗੁਰ ਕੋ ਦੇਖਣ।
ਬੜੇ ਬੜੇ ਵਿਦਵਾਨ ਪੰਡਿਤ ਜਿਹੜੇ ਵਿਦਿਆ ਚ ਬੜੇ ਨਿਪੁੰਨ ਸਨ, ਵੈਰਾਗੀ ਆਏ ਨੇ ਤੇ ਹੋਰ ਬਹੁਤ ਸਾਰੇ ਭੇਖਾਂ ਦੇ ਜਿਹੜੇ ਮਹਾਤਮਾ ਲੋਕ ਨੇ, ਕੋਈ ਸੰਨਿਆਸੀ ਭੇਖ ਵਾਲਾ, ਕੋਈ ਵੈਰਾਗੀ ਹੈ, ਕੋਈ ਯੋਗੀ ਹੈ, ਕੋਈ ਜੰਗਮ ਹੈ, ਏਦਾਂ ਬਹੁਤ ਸਾਰੇ ਭੇਖਾਂ ਤੇ ਮਤਾਂ ਦੇ ਜਿਹੜੇ ਮਹਾਤਮਾ ਮਹਾਂਪੁਰਖ ਵੇਖੀ ਸਾਧੂ ਨੇ ਉਹ ਚੱਲ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਹਨ।
ਨਰ ਗ੍ਰਸਤੀ ਗੁਰ ਕੇ ਸਿੱਖ ਕੋਈ ਗੁਰੂ ਦਰਸ ਹਿਤ ਆਏ ਤੇਈ।
ਇਸ ਨਗਰ ਦੇ ਵਿਚ ਗ੍ਰਸਤੀ ਸਿੱਖ ਸੀ ਗੁਰੂ ਘਰ ਦੇ ਤੇ ਗ੍ਰਸਤ ਆਸ਼ਰਮ ਦੇ ਧਾਰਨੀ ਸਨ, ਉਨ੍ਹਾਂ ਨੇ ਵੀ ਜਦੋਂ ਸੁਣਿਆ ਵੀ ਗੁਰੂ ਸਾਹਿਬ ਆਏ ਨੇ ਉਹ ਵੀ ਚੱਲ ਕੇ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ, ਸਤਿਗੁਰਾਂ ਦੇ ਦੀਦਾਰ ਪਰਸਨ ਵਾਸਤੇ, ਸਾਹਿਬਾਂ ਦੇ ਦਰਸ਼ਨ ਕਰਨ ਲਈ ਬਹੁਤ ਸਾਰੇ ਸਿੱਖ, ਬਹੁਤ ਸਾਰੀਆਂ ਸੰਗਤਾਂ, ਵੈਰਾਗੀ, ਯੋਗੀ, ਜੰਗਮ ਸਭ ਇਕੱਠੇ ਹੋ ਕੇ, ਬੜੇ ਬੜੇ ਵਿਦਵਾਨ ਆਲਮ ਪੰਡਿਤ ਜਿਹੜੇ ਸਨ ਵਿਦਿਆ ਦੇ ਮਾਰਤਾਂਡ ਉਹ ਵੀ ਚੱਲ ਕੇ ਸਤਿਗੁਰਾਂ ਦੇ ਕੋਲ ਆਏ ਹਨ।
ਕਰਕੇ ਤੁਕ ਸ਼ੁਭ ਪਕਵਾਨ ਕਿਨੂੰ ਸੁਮਨ ਸੁਲੀ ਨਸ ਪਾਨ।
ਸਤਿਗੁਰਾਂ ਦੇ ਕੋਲ ਸਿੱਖ ਆਏ ਖਾਲੀ ਹੱਥ ਨਹੀਂ ਆਏ, ਕੋਈ ਪਕਵਾਨ ਲੈ ਕੇ ਆਇਆ ਬਣਾ ਕੇ, ਕਈਆਂ ਨੇ ਹੱਥਾਂ ਵਿਚ ਫੁੱਲਾਂ ਦੀਆਂ ਬੁੱਕਾਂ ਭਰੀਆਂ ਹੋਈਆਂ ਫੁੱਲ ਲੈ ਕੇ ਆਏ ਨੇ, ਪੁਸ਼ਪਾਂਜਲ ਪੁਸ਼ਪ ਜਿਹੜੇ ਨੇ ਫੁੱਲ ਜਿਹੜੇ ਨੇ ਉਨ੍ਹਾਂ ਫੁੱਲਾਂ ਦੀਆਂ ਬੁੱਕਾਂ ਭਰ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਨ ਲਈ ਪੁੱਜੇ ਹਨ।
ਕੋ ਫਲ ਮੂਲ ਲਿਆਏ ਬਿਓ ਕਰੇ,
ਕੋਈ ਫਲ ਲੈ ਕੇ ਆਇਆ, ਕੋਈ ਮੇਵੇ ਲੈ ਕੇ ਆਏ ਹਨ।
ਚਾਰੋਂ ਵਰਨ ਭੇਟ ਕੋ ਦਰੈ,
ਚਾਰਾਂ ਵਰਨਾਂ ਦੇ ਲੋਕ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਕਿਉਂਕਿ ਸਤਿਗੁਰੂ ਜੀ ਤਾਂ ਸਾਰਿਆਂ ਦੇ ਸਾਂਝੇ ਨੇ, ਚਾਰੇ ਵਰਨਾਂ ਦੇ ਜਿਹੜੇ ਲੋਕ ਨੇ ਆਏ ਨੇ ਆ ਕੇ ਸਤਿਗੁਰਾਂ ਦੀ ਪੂਜਾ ਕਰਦੇ ਨੇ, ਮਹਾਰਾਜ ਜੀ ਦੇ ਚਰਨਾਂ ਦੇ ਵਿਚ ਭੇਟਾਵਾਂ ਭੇਟ ਕਰਦੇ ਹਨ।
ਦਰਸੈ ਸਤਿਗੁਰ ਕਰ ਕਰ ਨਮੋ ਪਈ ਭੀੜ ਭਾਰੀ ਤੇ ਸਮੋ।
ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਸਭ ਲੋਕ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਨੇ, ਮਹਾਰਾਜ ਜੀ ਨੂੰ ਨਮਾਮ ਕਰਦੇ ਨੇ ਔਰ ਸਤਿਗੁਰਾਂ ਦੇ ਚਰਨਾਂ ਚ ਬੜਾ ਵੱਡਾ ਭਾਰੀ ਇਕੱਠ ਹੋ ਗਿਆ। ਬਹੁਤ ਸੰਗਤਾਂ, ਬਹੁਤ ਸਾਰੀ ਲੁਕਾਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਬੜੇ ਬੜੇ ਬ੍ਰਾਹਮਣ ਵੀ ਆਏ ਨੇ, ਵੈਰਾਗੀ ਸਾਧ ਵੀ, ਭੇਖਾਂ ਦੇ ਬਹੁਤ ਸਾਰੇ ਭੇਖਾਂ ਦੇ ਮਹਾਤਮਾ ਉਹ ਚੱਲ ਕੇ ਆਏ। ਇਸ ਕਰਕੇ ਸਤਿਗੁਰਾਂ ਦੇ ਕੋਲ ਬੜਾ ਵੱਡਾ ਇਕੱਠ ਹੋਇਆ, ਬੜਾ ਵੱਡਾ ਮੇਲਾ ਲੱਗ ਗਿਆ, ਬਹੁਤ ਸਾਰੀ ਦੁਨੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪੁੱਜੀ ਹੈ।
ਦੇਖਤ ਸਰਬ ਪ੍ਰਤਾਪੀ ਉਚੇਰੇ ਧਰਿਓ ਸਰੂਪ ਗਿਆਨ ਗਿਆਨ ਵਡੇਰੇ।
ਆ ਕੇ ਸਤਿਗੁਰਾਂ ਦਾ ਬੜਾ ਉੱਚਾ ਸੁੱਚਾ ਪ੍ਰਤਾਪ ਵੇਖਿਆ ਕਿ ਮਹਾਰਾਜ ਜੀ ਦਾ ਜਾਹੋ ਜਲਾਲ ਸਭ ਤੋਂ ਵੱਖਰਾ ਹੈ। ਸਾਹਿਬਾਂ ਦਾ ਪ੍ਰਤਾਪ ਸਭ ਤੋਂ ਵੱਖਰਾ ਦਿਸਦਾ ਹੈ ਤੇ ਸਾਹਿਬਾਂ ਦਾ ਪ੍ਰਤਾਪ ਵੇਖ ਕੇ ਸਭ ਕਹਿੰਦੇ ਨੇ ਜੀ ਇਹ ਤਾਂ ਬੜੇ ਵੱਡੇ ਮਹਾਂਵਿਗਿਆਨ ਗਿਆਨ ਦੇ ਧਾਰਨੀ ਨੇ। ਕਹਿੰਦੇ ਮਾਨੋ ਗਿਆਨ ਨੇ ਹੀ ਆਪਣਾ ਸਰੂਪ ਧਾਰਨ ਕੀਤਾ ਹੋਵੇ ਤੇ ਗੁਰੂ ਅਮਰਦਾਸ ਸਾਹਿਬ ਦੇ ਰੂਪ ਚ ਗਿਆਨ ਪ੍ਰਗਟ ਹੋ ਕੇ ਸਭ ਨੂੰ ਦਰਸ਼ਨ ਦੇ ਰਿਹਾ ਹੋਵੇ।
ਪੰਡਿਤ ਅਰਸ ਨਿਆਸੀ ਬ੍ਰਿੰਦ ਡਿੱਗ ਬੈਠੇ ਹੰਕਾਰ ਬਿਲੰਦ।
ਕਈ ਪੰਡਿਤ ਤੇ ਸੰਨਿਆਸੀ ਜਿਨ੍ਹਾਂ ਨੂੰ ਆਪਣੀ ਵਿਦਿਆ ਦਾ ਬੜਾ ਮਾਣ ਸੀ, ਬੜੇ ਹੰਕਾਰੀ ਸਨ ਕਿ ਅਸੀਂ ਬੜੇ ਬੜੇ ਵਿਦਵਾਨ ਆ, ਸੰਸਕ੍ਰਿਤ ਦੇ ਵਿਦਵਾਨ, ਅਸੀਂ ਸੰਸਕ੍ਰਿਤ ਪੜ੍ਹੀ ਹੋਈ ਹੈ ਤੇ ਹੰਕਾਰ ਸੁੱਤੇ ਸਜ ਪੜ੍ਹਿਆ ਲਿਖਿਆ ਦੇ ਹਿਰਦਿਆਂ ਵਿਚ ਬਹੁਤੀ ਹੋਮੈ ਵੀ ਆ ਜਾਂਦੀ ਹੈ ਕਿ ਸਾਡੇ ਜਿਹਾ ਪੜ੍ਹਿਆ ਲਿਖਿਆ ਵਿਦਵਾਨ ਕੋਈ ਨਹੀਂ ਹੋਣਾ। ਤੇ ਇਹ ਜਿਹੜੇ ਸੰਨਿਆਸੀ ਪੰਡਿਤ ਸੀ, ਕੁਝ ਸਾਰੇ ਕੁਝ ਨਹੀਂ ਹਨ, ਭਲੇ ਪੁਰਖ ਵੀ ਸਨ ਵਿਚ, ਪਰ ਇਨ੍ਹਾਂ ਵਿਚੋਂ ਕੁਝ ਕੁ ਸੰਨਿਆਸੀ ਤੇ ਕੁਝ ਕੁ ਪੰਡਿਤਾਂ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਕੋਲ ਬੈਠੇ ਨੇ, ਇਨ੍ਹਾਂ ਦੇ ਮਨ ਚ ਬੜਾ ਮਾਣ ਹੈ ਆਪਣੀ ਵਿਦਿਆ ਦਾ, ਆਪਣੀ ਪੜੇ ਹੋਏ ਇਲਮ ਦਾ। ਇਨ੍ਹਾਂ ਦੇ ਮਨ ਚ ਹੰਕਾਰ ਹੈ, ਇਹ ਹੰਕਾਰ ਸਹਿਤ ਮਾਣ ਸਹਿਤ ਮਹਾਰਾਜ ਜੀ ਦੇ ਕੋਲ ਬੈਠੇ ਸਨ।
ਸ੍ਰੀ ਸਤਿਗੁਰ ਕੋ ਦਰਸ਼ਨ ਕਰਿਓ ਕਰ ਬੰਧਨ ਕੋ ਪ੍ਰਸ਼ਨ ਉਚਰਿਓ।
ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਹੱਥ ਜੋੜ ਕੇ ਵੰਦਨਾ ਵੀ ਕੀਤੀ, ਨਮਸਕਾਰ ਵੀ ਕੀਤੀ ਤੇ ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਵਾਲ ਕਰਕੇ ਪੁੱਛਣ ਲੱਗੇ। ਮਹਾਰਾਜ ਜੀ ਕੋਲ ਸਵਾਲ ਕਰਦਿਆਂ ਕਹਿਣ ਲੱਗੇ,
ਆਗੇ ਹੁਤੇ ਸੁਬੇਦ ਪੁਰਾਣ ਪਠੇ ਸੁਣੇ ਬਿਸਤਰੇ ਜਾਨ।
ਕਹਿਣ ਲੱਗੇ ਜੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਉਚਾਰਨ ਕਿਉਂ ਕੀਤੀ ਹੈ, ਇਹਦਾ ਕਾਰਨ ਸਾਨੂੰ ਸਮਝ ਨਹੀਂ ਆਉਂਦਾ। ਜਿਹੜੇ ਸੰਨਿਆਸੀ ਤੇ ਪੰਡਿਤ ਗੁਰੂ ਸਾਹਿਬ ਨੂੰ ਸਵਾਲ ਕਰ ਰਹੇ ਗੁਰੂ ਅਮਰਦਾਸ ਸਾਹਿਬ ਨੂੰ, ਕਹਿੰਦੇ ਮਹਾਰਾਜ ਜੀ ਵੀ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਹੈ, ਕਿਉਂ ਉਚਾਰੀ ਹੈ, ਉਨ੍ਹਾਂ ਨੂੰ ਬਾਣੀ ਉਚਾਰਨ ਕਰਨ ਦੀ ਕੀ ਲੋੜ ਪੈ ਗਈ, ਕੀ ਕਾਰਨ ਸੀ ਕਿ ਉਨ੍ਹਾਂ ਨੇ ਬਾਣੀ ਉਚਾਰੀ ਹੈ, ਕਿਉਂਕਿ ਉਨ੍ਹਾਂ ਦੀ ਬਾਣੀ ਉਚਾਰਨ ਤੋਂ ਪਹਿਲਾਂ ਇਸ ਧਰਤੀ ਤੇ ਵੇਦ ਤਾਂ ਪਹਿਲਾਂ ਹੀ ਸੀ। ਜੇ ਵੇਦ ਬਾਣੀ ਪਹਿਲਾਂ ਹੀ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਬਾਣੀ ਉਚਾਰਨ ਦੀ ਲੋੜ ਕਿਉਂ ਪਈ, ਉਨ੍ਹਾਂ ਨੇ ਬਾਣੀ ਕਿਉਂ ਉਚਾਰਨ ਕੀਤੀ। ਵੇਦ ਤਾਂ ਪਹਿਲਾਂ ਅਗਵਾਈ ਕਰ ਹੀ ਰਹੇ ਸਨ ਲੋਕਾਂ ਦਾ, ਤੇ ਗੁਰੂ ਨਾਨਕ ਸਾਹਿਬ ਉਨ੍ਹਾਂ ਵੇਦਾਂ ਦਾ ਹੀ ਪ੍ਰਚਾਰ ਕਰਦੇ, ਵੇਦਾਂ ਦੀ ਜਿਹੜੀ ਬਾਣੀ ਹੈ ਉਹੀ ਲੋਕਾਂ ਵਿਚ ਪ੍ਰਚਾਰ ਦੇ, ਉਨ੍ਹਾਂ ਨੇ ਆਪਣੀ ਵੱਖਰੀ ਬਾਣੀ ਕਿਉਂ ਉਚਾਰੀ ਹੈ, ਇਹ ਕਿਰਪਾ ਕਰਕੇ ਸਾਨੂੰ ਸਵਾਲ ਦਾ ਸਾਡੇ ਦਾ ਜਵਾਬ ਦਿਓ।
ਸੋ ਕਲਿਆਣ ਕਰਤ ਜਗਿਆਸੀ ਚਲੈ ਕਹਿ ਪਰ ਕਾਟੈ ਫਾਸੀ।
ਵੇਦ ਨੇ ਉਹ ਜਗਿਆਸੂਆਂ ਦੇ ਕਲਿਆਣ ਕਰਨ ਚ ਸਾਮਰਥ ਨੇ। ਵੇਦਾਂ ਦਾ ਗਿਆਨ ਕਿਸੇ ਨੂੰ ਦੇ ਦਿਓ, ਵੇਦਾਂ ਵਿਚ ਜਿਹੜਾ ਗਿਆਨ ਹੈ ਉਸ ਗਿਆਨ ਨੂੰ ਪ੍ਰਾਪਤ ਕਰਕੇ ਜਗਿਆਸੂ ਦੇ ਬੰਧਨ ਕੱਟੇ ਜਾਂਦੇ ਨੇ, ਜਗਿਆਸੂ ਦੀ ਕਲਿਆਣ ਹੋ ਜਾਂਦੀ ਹੈ, ਜਗਿਆਸੂ ਦੀ ਮੁਕਤੀ ਹੋ ਜਾਂਦੀ ਹੈ ਔਰ ਉਨ੍ਹਾਂ ਦੇ ਗਲਾਂ ਵਿਚ ਪਈਆਂ ਹੋਈਆਂ ਜਿਹੜੀਆਂ ਫਾਹੀਆਂ ਹਨ ਉਹ ਵੀ ਕੱਟੀਆਂ ਜਾਂਦੀਆਂ ਹਨ।
ਮੁਕਤ ਪੰਥ ਕੋ ਨੀਕੀ ਪੰਥ ਵਰਨੇ ਉਪਦੇਸ਼ ਜੋ ਬਖਿਆਤ
ਕਰਕੇ ਉਨ੍ਹਾਂ ਵਿਚ ਭਲੀ ਪ੍ਰਕਾਰ ਨਾਲ ਮੁਕਤੀ ਦਾ ਰਸਤਾ ਦੱਸਿਆ ਗਿਆ ਵੇਦਾਂ ਦੇ ਵਿਚ ਕਿ ਮੁਕਤੀ ਕਿਵੇਂ ਪ੍ਰਾਪਤ ਹੁੰਦੀ ਹੈ, ਮੋਕਸ਼ ਕਿਵੇਂ ਮਿਲਦੀ ਹੈ, ਮੁਕਤੀ ਦਾ ਗਿਆਨ ਉਨ੍ਹਾਂ ਵਿਚ ਦੱਸਿਆ ਗਿਆ, ਬਹੁਤ ਭਲੀ ਪ੍ਰਕਾਰ ਨਾਲ ਉਪਦੇਸ਼ ਉਹਦੇ ਵਿਚ ਪ੍ਰਗਟ ਕੀਤਾ ਹੋਇਆ, ਪਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ,
ਤਿਨਕੇ ਹੋਤੇ ਸ੍ਰੀ ਗੁਰਬਾਨੀ ਕਿਉਂਕਿ ਕੁਛ ਜਾਏ ਨਾ ਜਾਨੀ।
ਵੇਦ ਪਹਿਲਾਂ ਹੀ ਸਨ ਦੁਨੀਆਂ ਦੇ ਵਿਚ, ਵੇਦਾਂ ਦੀ ਬਾਣੀ ਤਾਂ ਪਹਿਲਾਂ ਹੀ ਆਇਆ ਸੀ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਬਾਣੀ ਕਿਉਂ ਉਚਾਰਨ ਕੀਤੀ, ਉਨ੍ਹਾਂ ਨੂੰ ਕੀ ਲੋੜ ਸੀ ਹੋਰ ਬਾਣੀ ਉਚਾਰਨ ਦੀ, ਅੱਗੇ ਵੇਦ ਐਣ ਨਹੀਂ ਸੀ, ਵੇਦ ਵੀ ਤਾਂ ਗਿਆਨ ਪੈਦਾ ਕਰਦੇ ਨੇ, ਉਨ੍ਹਾਂ ਵਿਚ ਵੀ ਤਾਂ ਗਿਆਨ ਹੀ ਹੈ ਨਾ, ਉਹ ਵੀ ਮੁਕਤੀ ਦਾ ਰਸਤਾ ਦੱਸਦੇ ਨੇ। ਪਰ ਜੇ ਵੇਦਾਂ ਦੇ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਸਾਹਿਬ ਨੇ ਆਪਣੀ ਵੱਖਰੀ ਬਾਣੀ ਕਿਉਂ ਉਚਾਰਨ ਕੀਤੀ ਹੈ, ਉਨ੍ਹਾਂ ਨੇ ਗੁਰਬਾਣੀ ਕਿਉਂ ਉਚਾਰੀ ਹੈ, ਇਹਦਾ ਕਾਰਨ ਆਪ ਦੀ ਕਿਰਪਾ ਕਰਕੇ ਸਾਨੂੰ ਦੱਸੋ।
ਇਸ ਪ੍ਰਕਾਰ ਤਿੰਨ ਤੇ ਸੁਨ ਕਾਨ ਸ੍ਰੀ ਗੁਰੂ ਕੀਨਸ ਸ਼ਬਦ ਬਖਾਨ।
ਇਨ੍ਹਾਂ ਪੰਡਿਤਾਂ ਨੇ ਸਵਾਲ ਕੀਤਾ ਸਤਿਗੁਰਾਂ ਦੇ ਕੋਲ ਤੇ ਮਹਾਰਾਜ ਜੀ ਨੇ ਇਨ੍ਹਾਂ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਹ ਉਚਾਰਨ ਕੀਤਾ, ਸ਼ਬਦ ਉਚਾਰਨ ਕਰਕੇ ਇਨ੍ਹਾਂ ਨੂੰ ਉਪਦੇਸ਼ ਦਿੱਤਾ।
ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉੱਪਰ ਮੇਗਲਾ ਬਰਸਤ ਹੈ ਕਿਆ ਧਰਤੀ ਮੱਦੇ ਪਾਣੀ ਨਾਈ।
ਮਹਾਰਾਜ ਜੀ ਨੇ ਗੌੜੀ ਬੈਰਾਗਣ ਰਾਗ ਦੇ ਵਿਚ ਸ਼ਬਦ ਉਚਾਰਿਆ, ਜਦ ਉਹਨਾਂ ਨੇ ਆਖਿਆ ਨਾ ਜੀ ਵੇਦ ਪਹਿਲਾਂ ਹੀ ਸੀ, ਗੁਰੂ ਸਾਹਿਬ ਨੇ ਹੋਰ ਬਾਣੀ ਕਾਹਨੂੰ ਉਚਾਰੀ ਹੈ? ਤੇ ਮਹਾਰਾਜ ਜੀ ਇਹਨਾਂ ਦੀ ਗੱਲ ਦਾ ਜਵਾਬ ਦਿੰਦਿਆਂ ਗੁਰਬਾਣੀ ਦੀ ਇਹ ਪੰਕਤੀ ਉਚਾਰਨ ਕਰਦਿਆਂ ਕਹਿਣ ਲੱਗੇ ਵੀ ਤੁਸੀਂ ਤਾਂ ਉਹ ਗੱਲ ਕਰ ਰਹੇ ਹੋ ਵੀ ਮੈਂ ਇੱਕ ਸਵਾਲ ਤੁਹਾਨੂੰ ਕਰਾਂ ਕਿ ਧਰਤੀ ਦੇ ਵਿੱਚ ਤਾਂ ਪਾਣੀ ਪਹਿਲਾਂ ਹੀ ਹੈ, ਧਰਤੀ ਦੇ ਥੱਲੇ ਪਾਣੀ ਤਾਂ ਹੈ, ਪਰ ਉੱਤੋਂ ਮੀਂਹ ਹੋਰ ਕਿਉਂ ਪੈਂਦਾ ਹੈ, ਮੀਂਹ ਦੀ ਕੀ ਲੋੜ ਹੈ? ਤੁਸੀਂ ਤਾਂ ਉਹ ਸਵਾਲ ਕਰ ਰਹੇ ਹੋ ਵੀ ਧਰਤੀ ਵਿੱਚ ਤਾਂ ਪਾਣੀ ਪਹਿਲਾਂ ਹੀ ਹੁੰਦਾ, ਜੇ ਧਰਤੀ ਵਿੱਚ ਪਹਿਲਾਂ ਹੀ ਪਾਣੀ ਹੈ ਤੇ ਫਿਰ ਹੋਰ ਮੀਂਹ ਦੀ ਲੋੜ ਕਿਉਂ ਪੈਂਦੀ ਹੈ? ਉੱਤੋਂ ਆਕਾਸ਼ ਵਿੱਚੋਂ ਹੋਰ ਮੀਂਹ ਕਿਉਂ ਪੈਂਦਾ? ਧਰਤੀ ਵਿੱਚ ਤਾਂ ਪਹਿਲਾਂ ਪਾਣੀ, ਧਰਤੀ ਹੇਠ ਵਸੰਦਾ ਪਾਣੀ, ਇਹ ਮਰਿਆਦਾ ਹੈ, ਇਹ ਨੇਮ ਹੈ ਕਿ ਧਰਤੀ ਦੇ ਥੱਲੇ ਪਾਣੀ ਹੈ। ਜੇ ਧਰਤੀ ਦੇ ਥੱਲੇ ਪਹਿਲਾਂ ਹੀ ਪਾਣੀ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਧਰਤੀ ਦੇ ਉੱਤੇ ਮੇਘ ਵਰਸਦਾ ਹੈ, ਬੱਦਲ ਪੈਂਦਾ ਹੈ, ਮੀਂਹ ਪੈਂਦਾ ਹੈ, ਇਹ ਦੱਸੋ ਵੀ ਕਿਆ ਧਰਤੀ ਮੱਧੇ ਪਾਣੀ ਨਹੀਂ? ਕਿ ਧਰਤੀ ਦੇ ਵਿੱਚ ਪਾਣੀ ਨਹੀਂ ਹੈ ਪਰ ਫਿਰ ਵੀ ਆਕਾਸ਼ ਦੇ ਵਿੱਚੋਂ ਮੀਂਹ ਪੈਂਦਾ? ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਵੇਦਾਂ ਦੀ ਬਾਣੀ ਭਾਵੇਂ ਪਹਿਲਾਂ ਵੀ ਸੀ ਪਰ ਉਹ ਸਾਰਿਆਂ ਨੂੰ ਸਮਝ ਨਹੀਂ ਸੀ ਆਉਂਦੀ, ਉਹ ਬੜੀ ਗਹਿਰੀ ਸੀ, ਧਰਤੀ ਦੇ ਥੱਲੇ ਸੀ, ਲੋਕਾਂ ਨੂੰ ਉਪਰੋਂ ਜਲ ਵਰਸਦਾ ਚਾਹੀਦਾ ਸੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਉਹ ਮੀਂਹ ਰੂਪੀ ਬਾਣੀ ਜਿਹੜੀ ਹੈ ਉਹ ਆਪਣੇ ਮੁਖਾਰਬਿੰਦ ਚ ਉਚਾਰ ਕਰਕੇ ਸਾਰਿਆਂ ਤੇ ਮੀਂਹ ਪਾਇਆ। ਗੁਰੂ ਨਾਨਕ ਸਾਹਿਬ ਦੀ ਬਾਣੀ ਮੀਂਹ ਹੈ, ਉਹ ਮੀਂਹ ਦਾ ਰੂਪ ਧਾਰਨ ਕਰਕੇ ਸਾਰਿਆਂ ਤੇ ਵਰਸੀ ਹੈ। ਇਸ ਤਰ੍ਹਾਂ ਸੀ ਜਿਵੇਂ ਖੂਹ ਦੇ ਵਿੱਚੋਂ ਪਾਣੀ ਭਰਨਾ ਬੜਾ ਔਖਾ ਹੁੰਦਾ, ਥੱਲਿਓ ਡੂੰਘਾ ਹੁੰਦਾ, ਪਰ ਉੱਤੋਂ ਜਦੋਂ ਮੀਂਹ ਪੈਂਦਾ ਤੇ ਸਾਰਿਆਂ ਤੇ ਇੱਕੋ ਸਾਰ ਮੀਂਹ ਪੈ ਕੇ ਵਰਸ ਕੇ ਬਰਾਬਰ ਪਾਣੀ ਮਿਲਦਾ। ਏਦਾਂ ਗੁਰੂ ਨਾਨਕ ਸਾਹਿਬ ਨੇ ਤਾਂ ਬਾਣੀ ਉਚਾਰਨ ਕੀਤੀ, ਉਹਨਾਂ ਦੀ ਬਾਣੀ ਸਾਰੇ ਸੰਸਾਰ ਦੇ ਵਿੱਚ ਮੀਂਹ ਬਣ ਕੇ ਵਰਸੀ ਹੈ।
ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਬਿਨ ਪੱਗਾ ਵਰਸਤ ਫਿਰਾਏ।
ਕਹਿੰਦੇ ਜਿਵੇਂ ਧਰਤੀ ਦੇ ਵਿੱਚ ਪਾਣੀ ਦਾ ਪ੍ਰਕਾਸ਼ ਹੁੰਦਾ, ਯਾਨੀ ਕਿ ਖੂਹ ਖੋਦ ਕੇ ਥੱਲਿਓ ਪਾਣੀ ਕੱਢਿਆ ਜਾਂਦਾ ਤੇ ਥੱਲਿਓ ਪਾਣੀ ਨਿਕਲਦਾ ਹੈ, ਉਹ ਪਾਣੀ ਕੱਢਣ ਵਾਸਤੇ ਡੋਲ ਪਾਉਣਾ ਪੈਂਦਾ, ਰੱਸੀ ਪਾਣੀ ਪੈਂਦੀ ਹੈ ਤਾਂ ਜਾ ਕੇ ਕਿਤੇ ਪਾਣੀ ਨਿਕਲਦਾ। ਫਿਰ ਉਹ ਪਾਣੀ ਦੇ ਪੈਰ ਕੋਈ ਨਹੀਂ ਵੀ ਜਿਹੜਾ ਆਪ ਅਰਥੀ ਦੇ ਕੋਲ ਚੱਲ ਕੇ ਜਾਵੇ, ਜਿਹੜਾ ਲੋੜਵੰਦ ਹੈ, ਪਿਆਸਾ ਖੂਹ ਦੇ ਕੋਲ ਆਉਂਦਾ, ਕਦੇ ਖੂਹ ਤਾਂ ਨਹੀਂ ਪਿਆਸੇ ਕੋਲ ਜਾਂਦਾ। ਮਹਾਰਾਜ ਜੀ ਕਹਿੰਦੇ ਬਿਨ ਪੱਗਾ, ਉਹ ਪਾਣੀ ਦੇ ਪੈਰ ਕੋਈ ਨਹੀਂ ਵੀ ਜਿਹੜਾ ਤੁਰ ਕੇ ਕਿਸੇ ਲੋੜਵੰਦ ਕੋਲ ਆਪ ਜਾਵੇ, ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਬਰਸਤ ਫਿਰਾਹੀ, ਉਹ ਮੀਂਹ ਹੈ ਮੌਲੇ ਧਾਰ, ਉਹ ਜਿੱਥੇ ਜਿੱਥੇ ਕੋਈ ਬੈਠਾ ਉਥੇ ਹੀ ਪਾਣੀ ਪਹੁੰਚਾਉਂਦਾ। ਖੂਹ ਨੇ ਤਾਂ ਉਥੇ ਹੀ ਦੇਣਾ ਨਾ ਜਿੱਥੇ ਉਹ ਬੈਠਾ, ਉਥੋਂ ਤੁਰ ਕੇ ਕਿਤੇ ਦੂਜੀ ਥਾਂ ਤੇ ਨਹੀਂ ਜਾਂਦਾ, ਪਰ ਮੀਂਹ ਸਾਰੇ ਥਾਵਾਂ ਤੇ ਜਿੱਥੇ ਜਿੱਥੇ ਖੂਹ ਦਾ ਪਾਣੀ ਨਾ ਪਹੁੰਚੇ ਉਥੇ ਮੀਂਹ ਦਾ ਪਾਣੀ ਸਾਰੇ ਪਾਸੇ ਬਰਾਬਰ ਵਰਸਦਾ। ਏਦਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਮੀਂਹ ਦੇ ਪਾਣੀ ਵਾਂਗੂ ਸਾਰੇ ਪਾਸੇ ਵਰਸਦੀ ਹੈ।
ਬਾਬਾ ਤੂੰ ਐਸੇ ਭਰਮ ਚੁਕਾ ਹੈ,
ਭਾਈ ਇਹ ਜਿਹੜਾ ਤੁਸੀਂ ਆਪਣੇ ਹਿਰਦੇ ਚ ਭਰਮ ਪਾਲਿਆ ਹੋਇਆ ਹੈ, ਇਸ ਭਰਮ ਨੂੰ ਆਪਣੇ ਹਿਰਦੇ ਚੋਂ ਚੁਕਾ ਹੀ ਦੂਰ ਕਰ ਦਿਓ। ਖਾਲਸਾ ਜੀ, ਭਰਮ ਕਿਸ ਨੂੰ ਕਹਿੰਦੇ ਨੇ, ਭਰਮ ਦੀ ਪਰਿਭਾਸ਼ਾ ਕੀ ਹੈ, ਇਹਦੇ ਬਾਰੇ ਜੇ ਮਹਾਰਾਜ ਭਗਤ ਰਵਿਦਾਸ ਜੀ ਨੂੰ ਪੁੱਛੀਏ ਤੇ ਉਹ ਬੜਾ ਸੁੰਦਰ ਦੱਸਦੇ ਨੇ। ਮਹਾਰਾਜ ਭਗਤ ਰਵਿਦਾਸ ਜੀ ਦੱਸਦੇ ਨੇ ਭਰਮ ਬਾਰੇ ਕਿ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਕੀ ਕਹੀਏ, ਭਰਮ ਕਿਹੋ ਜਿਹਾ, ਜਿਹੋ ਜਿਹਾ ਅਸੀਂ ਮਨ ਬੈਠੇ ਹਾਂ ਉਹੋ ਜਿਹਾ ਭਰਮ, ਉਹੋ ਜਿਹਾ ਹੋਣਾ ਨਾ ਉਹਨੂੰ ਭਰਮ ਕਹਿੰਦੇ ਨੇ। ਰੱਸੀ ਨੂੰ ਸੱਪ ਮੰਨ ਲਿਆ, ਪਰ ਸੱਪ ਤਾਂ ਹੈ ਤਾਂ ਨਹੀਂ ਨਾ, ਰੱਸੀ ਹਨੇਰੇ ਵਿਚ ਪਈ, ਰੱਸੀ ਸੱਪ ਨਜ਼ਰ ਆਉਣ ਲੱਗ ਪਈ, ਇਹ ਭਰਮ ਹੈ, ਪਰ ਉਹ ਸੱਪ ਹੈ ਨਹੀਂ, ਇਸੇ ਦਾ ਨਾਮ ਭਰਮ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਭਰਮ ਹੈ ਨਾ, ਇਹ ਆਪਣੇ ਹਿਰਦੇ ਚੋਂ ਛੱਡੋ, ਇਹਨੂੰ ਆਪਣੇ ਹਿਰਦੇ ਚੋਂ ਤਿਆਗੋ, ਇਹ ਭਰਮ ਕਾਹਦਾ ਪਾਲੀ ਬੈਠੇ ਹੋ? ਗੁਰੂ ਨਾਨਕ ਸਾਹਿਬ ਦੀ ਬਾਣੀ ਖੂਹ ਦਾ ਪਾਣੀ ਨਹੀਂ, ਗੁਰੂ ਨਾਨਕ ਸਾਹਿਬ ਦੀ ਬਾਣੀ ਮੌਲੇ ਧਾਰ ਵਰਖਾ ਦਾ ਮੀਂਹ ਹੈ, ਜਿਹੜਾ ਸਾਰਿਆਂ ਤੇ ਇੱਕ ਬਰਾਬਰ ਵਰਸਦਾ। ਖੂਹ ਦੇ ਪਾਣੀ ਨਾਲ ਇੱਕ ਬੰਦੇ ਦੀ ਜ਼ਮੀਨ ਪਲਦੀ ਹੈ, ਦੂਜੇ ਬੰਦੇ ਦੀ ਜ਼ਮੀਨ ਲਾ ਕੇ ਸੁੱਕੀ, ਉੱਥੇ ਤੱਕ ਉਹਦਾ ਪਾਣੀ ਨਹੀਂ ਪਹੁੰਚਦਾ, ਤੇ ਖੂਹ ਤੱਕ ਕਿਸੇ ਹਰ ਇੱਕ ਦੀ ਪਹੁੰਚ ਨਹੀਂ ਹੁੰਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਉਚਾਰਨ ਕਰਕੇ ਕਿ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰਿਆਂ ਵਾਸਤੇ ਇੱਕ ਬਰਾਬਰ ਹੈ ਬਾਣੀ, ਫਿਰ ਵੇਦਾਂ ਦੀ ਜਿਹੜੀ ਬਾਣੀ ਹੈ ਖਾਲਸਾ ਜੀ, ਉਹਨੂੰ ਸਿਰਫ ਬ੍ਰਾਹਮਣ ਲੋਕ ਪੜ੍ਹ ਸਕਦੇ ਨੇ, ਛੱਤਰੀ ਪੜ੍ਹ ਸਕਦੇ ਨੇ, ਵੈਸ਼ ਪੜ੍ਹ ਨਹੀਂ ਸਕਦਾ, ਸੁਣ ਸਕਦਾ, ਤੇ ਸ਼ੂਦਰ ਨੂੰ ਹਾਕੀ ਨਹੀਂ। ਮਹਾਰਾਜ ਜੀ ਕਹਿੰਦੇ ਫਿਰ ਉਹ ਫਿਰ ਖੂਹ ਦਾ ਪਾਣੀ ਕਿਸੇ ਕਿਸੇ ਵਾਸਤੇ ਹੋਇਆ ਨਾ, ਸਾਰਿਆਂ ਵਾਸਤੇ ਤੇ ਨਾ ਹੋਇਆ, ਪਰ ਇਹ ਜਿਹੜਾ ਮੀਂਹ ਦਾ ਪਾਣੀ ਹੈ ਇਹ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰਿਆਂ ਵਾਸਤੇ ਬਰਾਬਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਵੀ ਗਾਵੇ ਕੋਈ ਵੀ ਸੁਣੇ ਉਹਨੂੰ ਸੰਸਾ ਨਹੀਂ ਉਹ ਅੰਤ ਨੂੰ ਮੁਕਤੀ ਹੋਵੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਬਾਬਾ ਜਿੰਨੇ ਉਹ ਬਜੁਰਗ ਪੰਡਿਤ ਬੈਠੇ ਸਨ ਸੰਨਿਆਸੀ ਬੈਠੇ ਸਨ ਉਹਨਾਂ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਬਾਬਾ ਇਹ ਜਿਹੜਾ ਭਰਮ ਹੈ ਤੁਹਾਡੇ ਅੰਦਰ ਇਹਨਾਂ ਭਰਮਾਂ ਨੂੰ ਆਪਣੇ ਹਿਰਦੇ ਚੋਂ ਚੁਕਾਓ। ਇਹ ਭਰਮ ਤੁਹਾਡੇ ਹਿਰਦੇ ਚ ਜਿਹੜਾ ਪਿਆ ਇਸ ਨੂੰ ਚੁਕਾ ਹੀ ਦੂਰ ਕਰ ਦਿਓ।
ਜੋ ਕਿਚ ਕਰਤਾ ਸੋਈ ਕੋਈ ਹੈ ਰੇ ਪੈਸੇ ਜਾਏ ਸਮਾਏ।
ਜੋ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਕਰ ਰਿਹਾ ਸੋਈ ਕੋਈ ਹੈ ਰੇ ਉਹੀ ਕੁਝ ਹੋ ਰਿਹਾ ਉਹੀ ਕੁਝ ਹੋ ਰਿਹਾ। ਤੇ ਫਿਰ ਮਹਾਰਾਜ ਜੀ ਕਹਿੰਦੇ ਆਪ ਹੀ ਸਾਰਿਆਂ ਨੂੰ ਕਰਕੇ ਵਿਚ ਆਪ ਹੀ ਸਭ ਚ ਸਮਾਇਆ ਹੋਇਆ ਆਪ ਹੀ ਤੈਸੇ ਜਾਹੇ ਸਮਾਹੀ ਆਪ ਹੀ ਸਾਰਿਆਂ ਵਿਚ ਸਮਾ ਜਾਣ ਵਾਲਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਨ੍ਹੇ ਅਕਾਲ ਪੁਰਖ ਦੀ ਇਸ ਮਹਿਮਾ ਨੂੰ ਜਾਣ ਲਿਆ ਕਿ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਸੰਸਾਰ ਦਾ ਕਰਤਾ ਉਹ ਜੋ ਕਰ ਰਿਹਾ ਉਹੀ ਕੁਝ ਹੋ ਰਿਹਾ ਇਹ ਕਿਸੇ ਕੋਈ ਨੇ ਕਿਸੇ ਨੇ ਜਾਣ ਲਿਆ ਉਹ ਫਿਰ ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਚ ਸਮਾ ਕੇ ਅਭੇਦ ਹੋ ਜਾਂਦਾ। ਜਿਨੇ ਗੱਲ ਜਾਣ ਲਈ ਕਿ ਪਰਮੇਸ਼ਰ ਹੀ ਕਰਤਾ ਹੈ ਅਕਾਲ ਪੁਰਖ ਹੀ ਕਰਤਾ ਹੈ ਉਹਦੇ ਹੁਕਮ ਚ ਸਭ ਕੁਝ ਹੋ ਰਿਹਾ ਕੀਤਾ ਕਰਨਾ ਸਰਬ ਰਜਾਈ ਸਭ ਕੁਝ ਉਸ ਦੇ ਹੁਕਮ ਚ ਹੋਇਆ ਉਹਦੇ ਹੁਕਮ ਚ ਹੀ ਹੋਣਾ ਹੁਕਮ ਚ ਹੀ ਹੋ ਰਿਹਾ ਇਹ ਗੱਲ ਜਿਨ੍ਹਾਂ ਨੇ ਜਾਣ ਲਈ ਪਾਤਸ਼ਾਹ ਕਹਿੰਦੇ ਉਹ ਫਿਰ ਉਸੇ ਵਿਚ ਹੀ ਸਮਾ ਗਏ ਉਸੇ ਵਿਚ ਹੀ ਅਭੇਦ ਹੋ ਗਏ। ਇਹ ਰਹਾਓ ਦੀਆਂ ਪੰਕਤੀਆਂ ਸਾਹਿਬਾਂ ਨੇ ਉਚਾਰਨ ਕੀਤੀਆਂ ਹਨ। ਰਹਾਓ ਦਾ ਮਤਲਬ ਹੈ ਖਾਲਸਾ ਜੀ ਟਿਕ ਕੇ ਰਹਾਓ ਦਾ ਮਤਲਬ ਹੈ ਟਿਕਾ ਕੇ ਟਿਕ ਕੇ ਠਹਿਰ ਕੇ ਰੁਕ ਕੇ ਇਥੋਂ ਤੱਕ ਇਹਨਾਂ ਪੰਕਤੀਆਂ ਨੂੰ ਵਿਚਾਰ ਕੇ ਫਿਰ ਅੱਗੇ ਟੁਰੋ। ਪਹਿਲਾਂ ਰਹਾਓ ਤੱਕ ਵਿਚਾਰ ਲਓ ਦੂਜਾ ਰਹਾਓ ਦੀਆਂ ਜਿਹੜੀਆਂ ਪੰਕਤੀਆਂ ਨੇ ਉਹ ਸਾਰੇ ਸ਼ਬਦ ਦਾ ਤਕਰੀਬਨ ਨਿਚੋੜ ਹੁੰਦੀਆਂ ਨੇ। ਪੁਰਾਣੇ ਰਾਗੀ ਸਿੰਘ ਜਦੋਂ ਕੀਰਤਨ ਕਰਦੇ ਸਨ ਅੱਜ ਕੱਲ੍ਹ ਤਾਂ ਪੁਰਾਤਨ ਮਰਿਆਦਾ ਵੀ ਅਲੋਪ ਹੁੰਦੀ ਜਾ ਰਹੀ ਹੈ ਕੀਰਤਨ ਦੀਆਂ ਸ਼ੈਲੀਆਂ ਬਦਲ ਗਈਆਂ ਸਮੇਂ ਸਮੇਂ ਮੁਤਾਬਕ ਲੋਕਾਂ ਦੀ ਰੁਚੀ ਬਦਲ ਗਈ ਹੈ। ਅੱਜ ਫਿਲਮੀ ਗਾਣਿਆਂ ਦੀਆਂ ਤਰਜ਼ਾਂ ਦੇ ਉੱਤੇ ਕੀਰਤਨ ਜਿਹੜਾ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗਣ ਲੱਗ ਪਿਆ ਕਰਨ ਵਾਲਿਆਂ ਨੂੰ ਵੀ ਚੰਗਾ ਲੱਗਦਾ ਹੈ। ਰਾਗ ਦੇ ਵਿੱਚ ਕੀਰਤਨ ਕਰਨ ਵਾਸਤੇ ਉਨ੍ਹਾਂ ਦੇ ਮਨ ਚ ਪ੍ਰੇਮ ਨਹੀਂ ਜਾਗਦਾ ਵੀ ਅਸੀਂ ਪੁਰਾਤਨ ਰੀਤੀ ਮੁਤਾਬਕ ਗੁਰਬਾਣੀ ਦਾ ਕੀਰਤਨ ਕਰੀਏ। ਪੁਰਾਣੇ ਰਾਗੀ ਸਿੰਘ ਜਦੋਂ ਕੀਰਤਨ ਕਰਦੇ ਸਨ ਕੋਈ ਵੀ ਸ਼ਬਦ ਫੜਦੇ ਸੀ ਤੇ ਸ਼ਬਦ ਦੀ ਜਿਹੜੀ ਸਥਾਈ ਲੈਂਦੇ ਸੀ ਉਹ ਸਥਾਈ ਰਹਾਓ ਦੀਆਂ ਪੰਕਤੀਆਂ ਤੋਂ ਸ਼ੁਰੂਆਤ ਕਰਦੇ ਸੀ। ਰਹਾਓ ਦੀਆਂ ਪੰਕਤੀਆਂ ਦੀ ਸਥਾਈ ਲੈਣੀ ਬਾਕੀ ਸਾਰਾ ਸ਼ਬਦ ਜਿਹੜਾ ਉਹ ਅੰਤਰੇ ਦੇ ਵਿਚ ਗਾਉਣਾ। ਟੇਕ ਜਿਹੜੀ ਸੀ ਉਹ ਰਹਾਓ ਦੀਆਂ ਪੰਕਤੀਆਂ ਦੀ ਰੱਖਦੇ ਰਹਾਓ ਦਾ ਮਤਲਬ ਹੀ ਹੈ ਟੇਕ ਟੇਕ ਕੇ ਇਥੋਂ ਤੱਕ ਵਿਚਾਰ ਕੇ ਇਸ ਸ਼ਬਦ ਨੂੰ ਫਿਰ ਅੱਗੇ ਚੱਲੋ।
ਇਸਤਰੀ ਪੁਰਖ ਵੇਖੈ ਕਿਆ ਹੋਏ ਕਰਮ ਕਮਾਹੇ।
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਮਾਇਆ ਰੂਪ ਹੋ ਕੇ ਤੇ ਆਪ ਹੀ ਈਸ਼ਵਰ ਰੂਪ ਹੋ ਕੇ ਵਰਤ ਰਿਹਾ। ਇਸਤਰੀ ਮਾਇਆ ਪੁਰਖ ਈਸ਼ਵਰ ਇਸਤਰੀ ਰੂਪ ਹੋ ਕੇ ਤੇ ਈਸ਼ਵਰ ਰੂਪ ਹੋ ਕੇ ਆਪ ਹੀ ਸਾਰੇ ਪਾਸੇ ਵਰਤ ਰਿਹਾ। ਕਿਆ ਹੋਏ ਕਰਮ ਕਮਾਹੇ ਉਹ ਕਿਸ ਤਰ੍ਹਾਂ ਦੇ ਕਰਮ ਕਮਾ ਰਿਹਾ ਕਿਸ ਤਰ੍ਹਾਂ ਦੀ ਕਿਰਤ ਕਰ ਰਿਹਾ ਆਪ ਹੀ ਮਾਇਆ ਬਣਿਆ ਹੋਇਆ ਆਪ ਹੀ ਉਸ ਮਾਇਆ ਦਾ ਪਤੀ ਪੁਰਖ ਬਣਿਆ ਹੋਇਆ। ਮਾਇਆ ਪਰਮੇਸ਼ਰ ਤੋਂ ਵੱਖਰੀ ਨਹੀਂ ਹੈ ਇਹ ਜਿਹੜੀ ਮਾਇਆ ਹੈ ਇਸਤਰੀ ਇਹ ਵੀ ਪਰਮੇਸ਼ਰ ਤੋਂ ਪੈਦਾ ਹੋਈ ਹੈ ਅਕਾਲ ਪੁਰਖ ਤੋਂ ਪੈਦਾ ਹੋਈ ਹੈ ਪਰਮੇਸ਼ਰ ਤੋਂ ਵੱਖਰੀ ਨਹੀਂ। ਮਹਾਰਾਜ ਭਗਤ ਨਾਮਦੇਵ ਜੀ ਨੇ ਬੜਾ ਸੁੰਦਰ ਬਚਨ ਲਿਖਿਆ ਉਹ ਕਹਿੰਦੇ ਅਸਗਾ ਅਸੋਸਗਾ ਇਹ ਜਿਹੜੀ ਮਾਇਆ ਹੈ ਇਹਦੇ ਵਿਚ ਜਿਹੜਾ ਅਕਸ਼ ਹੈ ਪਰਮੇਸ਼ਰ ਅਕਾਲ ਪੁਰਖ ਦਾ ਪਰਮੇਸ਼ਰ ਕਰਕੇ ਮਾਇਆ ਚੇਤਨ ਹੁੰਦੀ ਸਕਿਰਿਆਵਾਨ ਹੁੰਦੀ ਹੈ। ਤੋ ਪਾਤਸ਼ਾਹ ਜੀ ਇੱਥੇ ਵੀ ਕਹਿ ਰਹੇ ਨੇ ਭਾਈ ਇਸਤਰੀ ਤੇ ਪੁਰਖ ਰੂਪ ਹੋ ਕੇ ਪਰਮੇਸ਼ਰ ਆਪ ਹੀ ਵਰਤ ਰਿਹਾ ਕਿਆ ਹੋਏ ਕਰਮ ਕਮਾਹੇ ਕਿਸ ਤਰ੍ਹਾਂ ਦੇ ਉਹ ਕਰਮ ਕਮਾ ਰਿਹਾ।
ਨਾਨਾ ਰੂਪ ਸਦਾ ਹੈ ਤੇਰੇ ਤੁਝੀ ਮਾਏ ਸਮਾਏ।
ਕਹਿੰਦੇ ਉਹਦੇ ਅੱਗੇ ਬੇਨਤੀ ਕਰੋ ਉਹਦੇ ਅੱਗੇ ਫਰਿਆਦ ਕਰੋ ਅਰਦਾਸ ਕਰੋ ਜਿਹੜਾ ਇਸਤਰੀ ਪੁਰਖ ਰੂਪ ਹੋ ਕੇ ਮਾਇਆ ਤੇ ਪੁਰਖ ਰੂਪ ਹੋ ਕੇ ਆਪ ਹੀ ਵਰਤ ਰਿਹਾ ਉਹਦੇ ਅੱਗੇ ਬੇਨਤੀ ਕਰਨੀ। ਕੀ ਬੇਨਤੀ ਕਰਨੀ ਆ? ਹੇ ਪ੍ਰਭੂ ਨਾਨਾ ਰੂਪ ਸਦਾ ਹੈ ਤੇਰੇ। ਨਾਨਾ ਕਹਿੰਦੇ ਨੇ ਬਹੁ ਪ੍ਰਕਾਰ ਦੇ ਤੇਰੇ ਰੂਪ ਨੇ हां जितना संसार विच जो कुछ भी दिस रहा नजर आ रहा है प्रभु सब तेरा रूप है जो दिसै सो तेरा रूप हे प्रभु जो भी दिस रहा तेरे ही रूप ने सारे जितना संसार नजर आ रहा है जितने जीव जंतु नजर आ रहे ने ये सब तेरा ही रूप है नाना प्रकार दे सारे तेरे ही रूप ने तुझ ही माहे समाही हे मेरे मालक जी प्रभु जी आ जो कुछ भी आखिरकार सब कुछ तुहाडे विच एक दिन सिमट जाना है तुहाडा ही स्वरूप है सब कुछ आखिरकार सब कुछ तुहाडे विच ही समा जाना तुहाडे तो वखरा कुछ भी नहीं है जब उदकरक करा करतारा प्रजा तरत तब देहे अपारा जब आकरक करत हो कब हूं तुम मैं मिलत देहे तर सब हूं हे प्रभु सब कुछ तेरे च ही मिल जाना है जद तू सब कुछ अपने च आकर्षित कर लिया खिंच लिया आख्या कि मैं एक तो बहु रूप होवा ते पसर गया पसारा सारे रूप उसे देने पर जदों परमेश्वर ने एक संकल्प करना भी मैं फुर मुड़ के एक ही हो जावा ते सब कुछ उसे विच ही सिमट जाण वाला उसे च ही समा जाण वाला ओनू कहंदे ने तुझ ही माहे समाही हे प्रभु सब कुछ तेरा रूप है और आखिरकार सब कुछ तुहाडे विच ही समा जाण वाला है
इतने जन्म भूल परे से जा पाया ता भूले नहीं
कहते इन्ने जन्म ता भूले ही रहे भूल भूल के भरम भरम के जन्म मरण दे चक्करा च भटकते रहे भरमते रहे हे मेरे मालक हे मेरे प्रभु इतने जन्म असि भूले ही रहे बहुत जन्म बिछड़े थे माधो महाराज बड़े जन्मा तो बिछड़े ही रहे भूले ही रहे ते कहंदे जा पाया जिन्हां ने पा लिया उस वाहिगुरु नूं परमेश्वर नूं जा पाया ता भूले नाहीं फिर ओह नहीं भुलदे जिन्हां ने परमेश्वर नूं पा लिया ओह नहीं भुलदे जदों तक प्राप्ति नहीं होई उदों तक भुलिया होया भटकदा रहिंदा आवागौण दे चक्करां च भरमदा रहिंदा असीं सब भुले होए आ ते भरम रहे हां भुले होए आ ते साडा भरमण चक्कर नहीं मुकदा भुले होया ते साडी भटकण नहीं मिटदी भुले होया तां ही लखां सालां तों जन्म मरण दे चक्करां च भरमदे इत्थे तक पहुंचे आ ते जिन्हां नूं परमेश्वर याद आ गया जिन्हां ने परमेश्वर नूं पा लिया महाराज कहिंदे फिर ओह नहीं भुलदे ओह नहीं भटकदे ओह नहीं भरमदे ओह तां फिर डंके दी चोट ते गल कहिंदे ने बहु रहम काहे आवेंगे आवण जाणा हुक्म तिसी का हुक्म है बूझ समावेंगे कहंदे हुण साडा इस मात लोक दी धरती ते मुड़ के आउणा नहीं होणा हुण साडा जन्म मरण कटिया गया क्योंकि असी उस नूं प्राप्त कर लिया जिस तों भुले होए सी
जां का कारज सोई पर जाणा जी गुर कै शब्द समाए
अच्छा जी कहंदे भाई ये सारा संसार जिस दा कीता होया कारज है ये सारी सृष्टि परमेश्वर दा कीता होया काम है कोई कहंदा भी परमेश्वर ने की कीता है ते महाराज जी कहंदे आ जो कुछ दिसदा उसे दा कीता होया उहदा काम है ये उसे दा कीता होया कारज है सारे संसार दा आर्किटेक्ट तो परमेश्वर बैठा जिहड़ा घड़ घड़ के सारिआं नूं बना रिहा है ओही है सारिआं नूं बनाउण वाला उहदा कीता होया ये काम है ते कहंदे भाई उहदा कीते होए इस काम नूं हुण परमेश्वर बारे उह की जाणन कीता होया नहीं ना जा सकदा परमेश्वर दा पिता का जन्म क्या जानना भूत प्यो दे बारे पुत्र नहीं जान सकदा असी सारे परमेश्वर दे कीते होए हां इस करके असी परमेश्वर दा अंत नहीं पा सकदे महाराज जी कहंदे पर सोई पर जाना ओही सारे संसार नूं जानदा भी इहनूं किवें कीता है किवें बनाया है किवें पैदा कीता है परमेश्वर जानदा साडे सारिआं बारे संसार बारे ते गुजे गुर कै शब्द समाही महाराज कहंदे जिहड़े गुरु दा उपदेश सुणदे ने गुरु का शब्द सुणदे ने गुरु के उपदेश द्वारा फिर वह परमेश्वर विच समाही समा जांदे ने उस अकाल पुरख वाहिगुरु परमेश्वर विच भेद हो जांदे ने
तेरा तेरा शब्द तू है आपके परम काए
महाराज कहन लगे हे प्रभु तेरा शब्द ये सब कुछ तेरा ही स्वरूप है तेरा ही शब्द सारे पासे वरत रहा है तू है आपे तू आप ही आप है ते जे तेरा ही शब्द सब पासे वरत रहा तू आपे आप ही है ते फिर महाराज जी कहंदे भरम कहां ही फिर भरम कादा होया, कहाई का मतलब है कादा भरम रह गया। फिर जिस गल का इलम हो गया, इस गल का बोध हो गया कि परमेश्वर आपे आप ही सब पासे वरत रहा, ओही वरत रहा है, ते फिर ता पिछे भरम रह ही नहीं जांदा। फिर भरम किस चीज का होया?
नानक तत तत च्यो मिलिया पुनरप जन्म ना आए।
गुरु अमरदास तीसरे पातशाह जी कहंदे भाई सिखो, जिन्हां दे आत्म तत् उस परम तत् नाल मिल गए, साडा आत्मा रूपी तत् उस परम तत् नाल मिल गया। ते पातशाह कहंदे जदो तत् नाल तत् मिल गया फिर पुनरप जन्म ना आही, मुड़ के फिर जन्म च नहीं आना पैंदा। पुनरप मुड़ के फिर दोबारा जन्म च नहीं आना पैंदा जिन्हां दी आत्मा उस परमात्मा विच विलीन हो गई। जिवें ज्योति ज्योत रली संपूर्ण थिया राम, ओ फिर मुड़ के किसे प्रकार दे जन्म दे विच, जन्म दे गेड़े दे विच नहीं आउंदे। ए पवित्र ते पावन शब्द जगत गुरु पातशाह ने उचारण कीता और उन्हां सन्यासियां ब्राह्मणा नूं उपदेश दिता है। अगे सतगुरु जी व्याख्या कर रहे ने नाल कि क्यों गुरु नानक साहब ने बाणी उचारी, की लोड़ पई उन्हां नूं गुरबाणी उचारण दी। उहदा कारण सतगुरु जी ने जो पुछया सी ना पंडतां सन्यासियां ने, साहब जी उहदा जवाब दे रहे ने। उह कथा आप जी अगलिया प्रसंगां च सरवण करोगे। महाराज जी का पावन पवित्र इतिहास गुरु की बाणी अगाध बोध है। विचारदियां होईयां भुल्लां चुक्कां दी खिमा करनी